ਖਨੌਰ ਸਾਹਿਬ ਦੀ ਪਾਵਨ ਧਰਤੀ ਤੇ ਕਲਗੀਧਰ ਸਵਾਮੀ ਜੀ ਵਿਚਰ ਰਹੇ ਹਨ। ਬੇਅੰਤ ਖੇਡਾਂ ਖੇਡਦੇ ਸਾਈਂ ਭੀਖਣ ਸ਼ਾਹ ਜੀ ਵਰਗੇ ਮਹਾਂਪੁਰਖਾਂ ਨੇ ਆਣ ਕੇ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਕੀਤੇ ਹਨ। ਲਖਨੌਰ ਸਾਹਿਬ ਨਗਰ ਦੇ ਖੂਹਾਂ ਦਾ ਪਾਣੀ ਪੀਣ ਦੇ ਲਾਇਕ ਨਹੀਂ ਸੀ, ਖਾਰਾ ਸੀ। ਪਿੰਡ ਵਾਲੇ ਵੀ ਪਰੇਸ਼ਾਨ ਸੀ, ਦਸਵੇਂ ਪਾਤਸ਼ਾਹ ਨੂੰ ਵੀ ਇਹ ਪਾਣੀ ਪਸੰਦ ਨਹੀਂ ਸੀ। ਕਈ ਵਾਰ ਮਾਤਾ ਜੀ ਨੂੰ ਕਹਿਣਾ ਕਿ ਪਾਣੀ ਸਾਨੂੰ ਪੀਣ 'ਚ ਚੰਗਾ ਨਹੀਂ ਲੱਗਦਾ। ਪਿੰਡ ਦੀ ਪੰਚਾਇਤ ਨੂੰ ਸੱਦ ਕੇ ਮਾਤਾ ਜੀ ਨੇ ਹੁਕਮ ਕੀਤਾ, ਇੱਥੇ ਖੂਹ ਲਾਓ। ਕਹਿਣ ਲੱਗੇ ਜੀ, ਸਾਡੇ ਕੋਲ ਖੂਹ ਲਾਉਣ ਵਾਸਤੇ ਮਾਇਆ ਨਹੀਂ, ਜੇ ਇਕੱਠੀ ਕਰਾਂਗੇ ਤਾਂ ਬੜਾ ਲੰਮਾ ਸਮਾਂ ਲੱਗੇਗਾ। ਮਾਤਾ ਜੀ ਨੇ ਹੁਕਮ ਕੀਤਾ ਕਿ ਇੱਥੇ ਖੁਦਾਈ ਕਰੋ, ਇੱਥੇ ਖੂਹ ਪਹਿਲਾਂ ਹੀ ਮੌਜੂਦ ਹੈ, ਮਿੱਟੀ ਨਾਲ ਦੱਬਿਆ ਹੋਇਆ। ਖੁਦਾਈ ਕਰੋਗੇ ਥੱਲਿਓਂ ਨਿਰਮਲ ਜਲ ਵਗੇਗਾ। ਤੋ ਸਾਰੇ ਪਿੰਡ ਵਾਸੀਆਂ ਨੇ ਰਲ ਕੇ ਖੂਹ ਦੀ ਖੁਦਾਈ ਕੀਤੀ, ਥੱਲਿਓਂ ਬਹੁਤ ਨਿਰਮਲ ਜਲ ਦੀ ਫੁਹਾਰ ਵਹਿ ਤੁਰੀ। ਉਸ ਜਲ ਦਾ ਕਟੋਰਾ ਭਰ ਕੇ ਸਭ ਤੋਂ ਪਹਿਲਾਂ ਦਸਵੇਂ ਪਾਤਸ਼ਾਹ ਨੂੰ ਭੇਟ ਕੀਤਾ। ਗੁਰਦੇਵ ਨੇ ਛਕਿਆ ਅਤੇ ਆਖਿਆ, ਇਹ ਮਿੱਠਾ ਜਲ ਹੈ। ਸਾਰੇ ਨਗਰ ਨਿਵਾਸੀਆਂ ਨੇ ਬਾਅਦ ਵਿੱਚ ਉਹ ਜਲ ਛਕਿਆ। ਉਹ ਖੂਹ ਅੱਜ ਵੀ ਗੁਰੂ ਕਾ ਖੂਹ ਜਾਣ ਕੇ ਸੰਗਤਾਂ ਉਸ ਖੂਹ ਦੇ ਦਰਸ਼ਨ ਕਰਦੀਆਂ, ਉੱਥੋਂ ਜਲ ਛਕਦੀਆਂ ਲਖਨੌਰ ਸਾਹਿਬ। ਇਸੇ ਤਰ੍ਹਾਂ ਨਨੇੜੀ ਨਗਰ ਹੈ। ਨਨੇੜੀ ਨਗਰ ਦਾ ਰਹਿਣ ਵਾਲਾ ਇੱਕ ਮਸੰਦ ਘੋਗਾ, ਜਿਹਨੇ ਨੌਵੇਂ ਪਾਤਸ਼ਾਹ ਦੇ ਸਮੇਂ ਮਾੜੀ ਕਰਤੂਤ ਕੀਤੀ ਸੀ। ਜਦੋਂ ਸਤਿਗੁਰੂ ਨੌਵੇਂ ਪਾਤਸ਼ਾਹ ਦੇ ਘਰ ਉਤਰੇ, ਮਾਤਾ ਗੁਜਰੀ ਜੀ ਦੀ ਇੱਕ ਦਾਸੀ ਸੀ, ਉਹਨੂੰ ਆਪਣੇ ਹੱਥ 'ਤੇ ਪਾ ਕੇ ਨਾਲ ਲੈ ਗਿਆ। ਸਤਿਗੁਰਾਂ ਦੀ ਆਗਿਆ ਲਏ ਬਿਨਾਂ, ਬੇਨਤੀ ਨਹੀਂ ਕੀਤੀ, ਇਹ ਮਾੜਾ ਚਾਲ ਚੱਲਣ ਇਹਨੇ ਵਿਖਾਇਆ। ਤੋ ਨੌਵੇਂ ਪਾਤਸ਼ਾਹ ਜੀ ਨਾਰਾਜ਼ ਹੋ ਕੇ ਇਹਦੇ ਘਰੋਂ ਵਿਦਾ ਹੋ ਗਏ ਸਨ। ਪਰ ਇਹਦੇ ਮਨ 'ਚ ਪਛਤਾਵਾ ਸੀ। ਪਤਾ ਲੱਗਾ ਕਿ ਕਲਗੀਧਰ ਜੀ ਆਏ ਨੇ ਲਖਨੌਰ ਸਾਹਿਬ। ਨਨੇੜੀ ਨਗਰ ਤੋਂ ਲਖਨੌਰ ਸਾਹਿਬ ਦਾ ਪੈਂਡਾ ਥੋੜ੍ਹਾ ਹੀ ਹੈ, ਇਹਨੇ ਰੋਜ਼ ਜਾ ਕੇ ਸਤਿਗੁਰੂ ਜੀ ਨੂੰ ਬਾਹਰ ਖੇਡਦਿਆਂ ਮਿਲਣਾ, ਮਾਤਾ ਜੀ ਕੋਲ ਨਾ ਜਾਣਾ। ਪਤਾ ਸੀ ਕਿ ਜੇ ਮਾਤਾ ਜੀ ਕੋਲ ਗਿਆ ਉਹਨਾਂ ਨੇ ਪਛਾਣ ਲੈਣਾ। ਕਲਗੀਧਰ ਨੂੰ ਬੇਨਤੀ ਕਰਨੀ, ਮਹਾਰਾਜ ਇੱਥੇ ਨਿੱਕੇ ਨਿੱਕੇ ਘਰ ਨੇ, ਤੁਸੀਂ ਮੇਰੇ ਘਰ ਚੱਲ ਕੇ ਨਿਵਾਸ ਕਰੋ, ਵੱਡਾ ਘਰ ਹੈ, ਉੱਚੀਆਂ ਛੱਤਾਂ ਨੇ, ਆਪਣੀ ਸਵੈ ਇੱਛਾ ਨਾਲ ਉੱਥੇ ਵਿਚਰੋਗੇ। ਇਹਦੇ ਮਨ 'ਚ ਇਹ ਭਾਵ ਸੀ ਕਿ ਜਦੋਂ ਸਤਿਗੁਰੂ ਮੇਰੇ ਨਗਰ 'ਚ ਆਉਣਗੇ, ਫਿਰ ਮੈਂ ਆਪਣੀ ਭੁੱਲ ਦੀ ਬੇਨਤੀ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕੋਲੋਂ ਆਪਣੀ ਭੁੱਲ ਬਖਸ਼ਾਵਾਂਗਾ। ਕਲਗੀਧਰ ਪਾਤਸ਼ਾਹ ਨੇ ਜਾ ਕੇ ਮਾਤਾ ਜੀ ਨੂੰ ਦੱਸਣਾ। ਮਾਤਾ ਜੀ ਨੇ ਕਹਿਣਾ, ਲਾਲ ਜੀ ਇੱਥੇ ਹੀ ਠੀਕ ਹਾਂ, ਕਿਉਂਕਿ ਤੁਹਾਡੇ ਪਿਤਾ ਦਾ ਹੁਕਮ ਹੈ, ਲਖਨੌਰ ਸਾਹਿਬ ਰਹਿਣਾ ਹੈ, ਆਪਾਂ ਨੂੰ ਕਿਤੇ ਜਾਣ ਦੀ ਲੋੜ ਨਹੀਂ। ਪਰ ਆਨੰਦਪੁਰ ਸਾਹਿਬ ਜਾਣ ਦੀ ਆਗਿਆ ਹੋ ਚੁੱਕੀ ਸੀ, ਉੱਥੋਂ ਸਾਰਾ ਰਾਜ ਸਾਜ ਮੰਗਾ ਲਿਆ ਕਲਗੀਧਰ ਜੀ ਨੇ। ਮਾਮਾ ਕਿਰਪਾਲ ਚੰਦ ਜੀ ਘੋੜੇ ਲੈ ਆਏ ਹਨ, ਰਥਾਂ ਲੈ ਆਏ ਹਨ, ਮੀਰ ਸ਼ਿਕਾਰੀ ਨਾਲ ਆ ਗਏ ਹਨ, ਕਿਉਂਕਿ ਕਲਗੀਧਰ ਜੀ ਹੁਣ ਘੋੜੇ 'ਤੇ ਚੜ੍ਹ ਕੇ ਲਖਨੌਰ ਸਾਹਿਬ ਦੇ ਇਲਾਕੇ 'ਚ ਵਿਚਰਨਾ ਚਾਹੁੰਦੇ, ਸ਼ਿਕਾਰ ਖੇਡਣਾ ਚਾਹੁੰਦੇ, ਵੇਖਣਾ ਚਾਹੁੰਦੇ ਆਲਾ ਦੁਆਲਾ। ਉਹ ਕਥਾ ਮਹਾਂਕਵੀ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਬਹੁਤ ਹੀ ਸ਼ਰਧਾ ਭਾਵਨਾ ਅਦਬ ਸਤਿਕਾਰ ਸਹਿਤ ਲਿਖ ਰਹੇ ਹਨ। ਆਓ ਮਨ ਬਿਰਤੀਆਂ ਇਕਾਗਰ ਕਰਕੇ ਕਲਗੀਧਰ ਸਵਾਮੀ ਬਾਲਾ ਪ੍ਰੀਤਮ ਚੋਜੀ ਪ੍ਰੀਤਮ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ, ਰਸਨਾ ਕਰੋ, ਪਵਿੱਤਰ ਆਖੋ ਜੀ ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਜੀਨ ਜਰੀ ਜਰ ਕੀਨ ਤਬ ਬਰਬਾਜੀ ਪਰ ਡਾਰ।
ਸਤਿਗੁਰੂ ਜੀ ਵਾਸਤੇ ਮਾਮਾ ਕਿਰਪਾਲ ਚੰਦ ਜੀ ਬੜਾ ਸੁੰਦਰ ਨਵਾਂ ਘੋੜਾ ਲੈ ਕੇ ਹਾਜ਼ਰ ਹੋਏ, ਬੜੀ ਸੁੰਦਰ ਨਵੀਂ ਕਾਠੀ ਉਹਦੇ ਲਈ ਬਣਾਈ ਸੀ। ਉਹ ਘੋੜਾ ਸ਼ਿੰਗਾਰਿਆ ਗਿਆ, ਘੋੜੇ 'ਤੇ ਕਾਠੀ ਪਾਈ ਗਈ। ਘੋੜੇ ਦੇ ਜਿਹੜੇ ਆਭੂਖਣ ਹੁੰਦੇ ਨੇ, ਉਹ ਆਭੂਸ਼ਣ, ਉਹ ਗਹਿਣੇ ਘੋੜੇ ਦੇ ਸਰੀਰ 'ਤੇ ਸਜਾਏ ਗਏ। ਬੜਾ ਸੁੰਦਰ ਸ਼ਿੰਗਾਰਿਆ ਗਿਆ ਘੋੜਾ ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਲਈ।
ਸੁੰਦਰ ਸਾਜਿਓ ਸਾਜ ਸੋ ਚਪਲਤ ਬਲੀ ਉਧਾਰ।
ਘੋੜੇ ਦੇ ਸਿਰ ਦੇ ਉੱਤੇ ਇੱਕ ਫੁੱਲਾਂ ਦੀ ਬੜੀ ਸੁੰਦਰ ਕਲਗੀ ਲਾਈ ਹੈ, ਮੱਥੇ ਦੇ ਉੱਤੇ ਬੜਾ ਸੁੰਦਰ ਸ਼ਿੰਗਾਰ ਹੈ, ਉਹਦੇ ਗਲ ਦੇ ਵਿੱਚ ਬੜਾ ਸੁੰਦਰ ਸੋਨੇ ਦਾ ਕੰਠਾ ਜਿਹਾ ਬਣਾ ਕੇ ਪਾਇਆ ਹੋਇਆ। ਇਉਂ ਬੜਾ ਸੁੰਦਰ ਘੋੜਾ ਸ਼ਿੰਗਾਰ ਕੇ ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕੋਲ ਹਾਜ਼ਰ ਕੀਤਾ।
ਚੋ ਪਈ ਗੁਰਨ ਮਨਾਏ ਗੁਰੂ ਕੇ ਨੰਦਨ।
ਇਹ ਮਰਿਆਦਾ ਹੈ ਗੁਰੂ ਖਾਲਸਾ ਜੀ, ਹੁਣ ਤਾਂ ਹੀ ਵੀ ਜਦੋਂ ਸਿੰਘ ਘੋੜੇ 'ਤੇ ਚੜ੍ਹਦੇ ਹੈ, ਪਹਿਲਾਂ ਘੋੜੇ ਦੇ ਸਨਮੁਖ ਗੋਡਿਆਂ ਦੇ ਕੋਲ ਜਾ ਕੇ ਹੱਥ ਜਿਹਾ ਲਾ ਕੇ ਸੀਸ ਝੁਕਾ ਕੇ ਕਲਗੀਧਰ ਜੀ ਨੂੰ, ਗੁਰੂ ਨਾਨਕ ਸਾਹਿਬ ਨੂੰ ਯਾਦ ਕਰਕੇ ਫਿਰ ਘੋੜੇ ਤੇ ਪਲਾਕੀ ਮਾਰ ਕੇ ਸਵਾਰ ਹੁੰਦੇ, ਹੁਣ ਤਾਂ ਹੀ ਮਰਿਆਦਾ ਹੈ। ਇਹ ਮਰਿਆਦਾ ਖੁਦ ਬਾਜਾਂ ਵਾਲੇ ਕਲਗੀਧਰ ਜੀ ਨੇ ਚਲਾਈ ਹੈ। ਘੋੜੇ ਤੇ ਸਵਾਰ ਹੋਣ ਲੱਗੇ ਨੇ ਪਾਤਸ਼ਾਹ, ਪਰ ਪਹਿਲੋਂ ਘੋੜੇ ਦੇ ਸਨਮੁਖ ਆ ਕੇ ਗੁਰਦੇਵ ਨੇ ਵੱਡਿਆਂ ਸਤਿਗੁਰਾਂ ਦਾ ਨਾਂ ਲੈ ਕੇ, ਧੰਨ ਗੁਰੂ ਨਾਨਕ ਸਾਹਿਬ ਦਾ ਨਾਂ ਲੈ ਕੇ ਅਰਦਾਸ ਕੀਤੀ, ਸੀਸ ਝੁਕਾਇਆ।
ਮਨ ਸਿਮਰੇ ਕਨ ਬਿਗਨ ਨਿਕੰਦਨ,
ਮਨ ਵਿੱਚ ਵੱਡਿਆਂ ਸਤਿਗੁਰਾਂ ਦਾ ਸਿਮਰਨ ਕੀਤਾ, ਤਾਂ ਜੋ ਸਤਿਗੁਰੂ ਜੀ ਦੇ ਸਿਮਰਨ ਦੁਆਰਾ ਆਉਣ ਵਾਲੇ ਜਿਹੜੇ ਵਿਘਨ ਨੇ ਉਹ ਵਿਘਨ ਦੂਰ ਹੋ ਜਾਣ। ਕਿਉਂਕਿ ਜਦੋਂ ਘੋੜੇ ਦੀ ਸਵਾਰੀ ਕਰਨੀ ਆ, ਘੋੜਾ ਨਰ ਮੰਨਿਆ ਗੁਰੂ ਖਾਲਸਾ ਜੀ, ਹੁਣ ਨਰ ਦੇ ਉੱਤੇ ਸਵਾਰ ਹੋ ਕੇ ਜਾਣਾ ਬੜੀ ਵੱਡੀ ਖੇਡ ਹੈ। ਘੋੜੇ ਕਈ ਵਾਰੀ ਅਬੈੜੇ ਹੁੰਦੇ, ਡੇਗਦੇ, ਸੱਟ ਫੇਟ ਮਾਰਦੇ। ਇਸ ਕਰਕੇ ਅਕਾਲ ਪੁਰਖ ਦਾ ਵੱਡਿਆਂ ਸਤਿਗੁਰਾਂ ਦਾ ਭੈ ਮੰਨ ਕੇ ਅਰਦਾਸ ਬੇਨਤੀ ਕਰਕੇ ਹੀ ਸਵਾਰ ਘੋੜੇ 'ਤੇ ਚੜ੍ਹਦੇ, ਤਾਂ ਜੋ ਜਿਹੜੀ ਸਵਾਰੀ ਕਰਦਿਆਂ ਕਿਸੇ ਪ੍ਰਕਾਰ ਦਾ ਕੋਈ ਵਿਘਨ ਨਾ ਆਵੇ, ਏਦਾਂ ਅਰਦਾਸ ਕਰਦੇ ਹਨ।
ਚੜੇ ਤੁਰੰਗ ਸੰਗ ਚਪਲਾਈ,
ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਪਲਾਕੀ ਮਾਰੀ, ਘੋੜੇ 'ਤੇ ਬੜੀ ਫੁਰਤੀ ਨਾਲ ਚੜ੍ਹ ਗਏ, ਛਾਲ ਮਾਰ ਕੇ ਗੁਰਦੇਵ ਜੀ ਘੋੜੇ 'ਤੇ ਸਵਾਰ ਹੋ ਗਏ। ਘੋੜਾ ਬੜਾ ਚਪਲ ਹੈ, ਬੜਾ ਚੰਚਲ ਹੈ, ਕਲਗੀਧਰ ਪਾਤਸ਼ਾਹ ਜੀ ਦੇ ਮਨ ਨਾਲ ਮਿਲ ਗਿਆ। ਜਦੋਂ ਗੁਰਦੇਵ ਜੀ ਘੋੜੇ 'ਤੇ ਸਵਾਰ ਹੋਏ, ਘੋੜੇ ਦਾ ਮਨ ਸਤਿਗੁਰੂ ਜੀ ਦੇ ਮਨ ਦੇ ਨਾਲ ਹੀ ਮਿਲ ਗਿਆ। ਹੁਣ ਸਤਿਗੁਰੂ ਜੀ ਜਿਵੇਂ ਮਨ ਨਾਲ ਹੀ ਪ੍ਰੇਰਦੇ ਘੋੜੇ ਨੂੰ, ਮਨ ਦੀ ਪ੍ਰੇਰਨਾ ਨਾਲ ਹੀ ਘੋੜਾ ਤੁਰੀ ਜਾਂਦਾ।
ਪ੍ਰੇਰਨ ਕੀਨੋ ਬਾਗ ਉਠਾਈ,
ਗੁਰਦੇਵ ਨੇ ਘੋੜੇ ਦੀਆਂ ਬਾਗਾਂ ਚੁੱਕੀਆਂ ਹਨ ਔਰ ਘੋੜੇ ਨੂੰ ਤੋਰਨ ਵਾਸਤੇ ਪ੍ਰੇਰਿਆ ਹੈ।
ਏਕ ਬਾਜ ਲੈ ਆਏ ਕਿਰਪਾਲ,
ਮਾਮਾ ਕਿਰਪਾਲ ਚੰਦ ਜੀ ਇੱਕ ਬੜਾ ਸੁੰਦਰ ਚਿੱਟਾ ਬਾਜ, ਜੋ ਬਹੁਤ ਕੀਮਤੀ ਬਾਜ ਸੀ, ਕਿਸੇ ਵਿਦੇਸ਼ ਤੋਂ ਆਇਆ ਸੀ, ਉਹ ਬਾਜ ਲੈ ਕੇ ਮਾਮਾ ਕਿਰਪਾਲ ਚੰਦ ਜੀ ਕਲਗੀਧਰ ਪਾਤਸ਼ਾਹ ਕੋਲ ਆਏ। ਉਹ ਬਾਜ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਭੇਟ ਕੀਤਾ।
ਕਹਿ ਕਰ ਤਾਹੇ ਮਿਲਾਇਓ ਨਾਲ,
ਉਹ ਬਾਜ ਨੂੰ ਨਾਲ ਲੈ ਲਿਆ। ਜਿਹੜੇ ਮੀਰ ਸ਼ਿਕਾਰੀ ਹੁੰਦੇ, ਜਿਨ੍ਹਾਂ ਦਾ ਕੰਮ ਹੁੰਦਾ ਇਹਨਾਂ ਸ਼ਿਕਾਰੀ ਪੰਛੀਆਂ ਨੂੰ, ਸ਼ਿਕਾਰੀ ਕੁੱਤਿਆਂ ਨੂੰ ਸਾਂਭਣਾ, ਜਦੋਂ ਸ਼ਿਕਾਰ ਖੇਡਣਾ ਤੇ ਉਹ ਸ਼ਿਕਾਰ ਖੇਡਣ ਵਾਲੇ ਜਿਹੜੇ ਜਾਨਵਰ ਨੇ ਉਹਨਾਂ ਦੀ ਸੰਭਾਲ ਕਰਨੀ, ਇਹ ਉਹਨਾਂ ਮੀਰ ਸ਼ਿਕਾਰੀਆਂ ਦਾ ਕੰਮ ਹੁੰਦਾ ਸੀ। ਉਹ ਮੀਰ ਸ਼ਿਕਾਰੀ ਵੀ ਸਤਿਗੁਰੂ ਕਲਗੀਧਰ ਜੀ ਦੇ ਨਾਲ ਚੱਲੇ ਹਨ।
ਮੀਰ ਸ਼ਿਕਾਰ ਭਇਓ ਤਬ ਆਗੇ,
ਮੀਰ ਸ਼ਿਕਾਰੀ ਮੂਹਰੇ ਮੂਹਰੇ ਹੋ ਕੇ ਤੁਰ ਪਿਆ, ਕਿਉਂਕਿ ਸ਼ਿਕਾਰੀਆਂ ਦਾ ਕੰਮ ਹੁੰਦਾ ਮੀਰ ਸ਼ਿਕਾਰੀਆਂ ਦਾ ਅੱਗੇ ਹੋ ਕੇ ਸ਼ਿਕਾਰ ਉਡਾਉਂਦੇ ਸਨ, ਵੀ ਜਦੋਂ ਸ਼ਿਕਾਰ ਉੱਡੇਗਾ, ਯਾਨੀ ਕਿ ਅੱਗੇ ਜਾ ਕੇ ਜੰਗਲ ਵਿੱਚ ਉੱਚੀ ਉੱਚੀ ਬੋਲਦੇ, ਜਿਹੜੇ ਜੰਗਲ ਦੇ ਜਾਨਵਰ ਝਾੜਾਂ ਵਿੱਚ ਲੁੱਕੇ ਹੁੰਦੇ, ਹਿਰਨ, ਸਏ, ਤਿੱਤਰ, ਬਟੇਰੇ, ਜਾਂ ਫਿਰ ਹਿਰ, ਉਹਨਾਂ ਤੋਂ ਇਲਾਵਾ ਜੰਗਲੀ ਸੂਰ ਆਦਿਕ, ਉਹ ਫਿਰ ਝਾੜਾਂ ਵਿੱਚੋਂ ਨਿਕਲਦੇ ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦਾ ਸ਼ਿਕਾਰ ਖੇਡਦੇ। ਤੋ ਮੀਰ ਸ਼ਿਕਾਰੀ ਮੂਹਰੇ ਮੂਹਰੇ ਹੋ ਕੇ ਸ਼ਿਕਾਰ ਉਡਾਉਂਦੇ ਹਨ।
ਚਲੇ ਵਹਿਰ ਕੋ ਆਨੰਦ ਪਾਗੇ,
ਲਖਨੌਰ ਸਾਹਿਬ ਤੋਂ ਚੱਲ ਪਏ ਬੜੇ ਆਨੰਦ ਵਿੱਚ, ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਜਾ ਰਹੇ ਹਨ।
ਸ਼ਬ ਕੇ ਹਿਰਦੇ ਪ੍ਰਫੁੱਲਤ ਹੋਏ,
ਜਿੰਨੇ ਨਾਲ ਮਹਾਰਾਜ ਜੀ ਦੇ ਸਾਥੀ ਨੇ ਸਿਪਾਹੀ ਵੀ ਆ ਗਏ, ਜਿਹੜੇ ਆਨੰਦਪੁਰ ਸਾਹਿਬ ਸਨ ਮਹਾਰਾਜ ਜੀ ਦੀਆਂ ਫੌਜਾਂ ਦੇ, ਉਹ ਵੀ ਆ ਪਹੁੰਚੇ, ਸਾਰਿਆਂ ਦਾ ਹਿਰਦਾ ਬੜਾ ਆਨੰਦਿਤ ਹੋਇਆ। ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਕਰਦਿਆਂ,
ਗੁਰੂ ਪਿਤਾਮਾ ਕੇ ਸਮਝੋਏ,
ਸਿੱਖ ਅੰਦਾਜ਼ਾ ਲਾਉਂਦੇ ਜਿਹੜੇ ਨਾਲ ਦੇ ਸਨ, ਉਹਨਾਂ ਵਿੱਚੋਂ ਕਈ ਪੁਰਾਣੇ ਗੁਰਸਿੱਖ ਵੀ ਸੀ ਜਿਨ੍ਹਾਂ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕੀਤੇ ਹੋਏ ਸਨ। ਉਹ ਕਲਗੀਧਰ ਜੀ ਨੂੰ ਵੇਖ ਕੇ ਕਹਿੰਦੇ, ਇਹ ਆਪਣੇ ਦਾਦਾ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵਾਂਗੂ ਹੀ ਹਨ। ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਸ਼ਿਕਾਰ 'ਤੇ ਚੜ੍ਹਦੇ, ਸ਼ਿਕਾਰ ਖੇਡਦੇ, ਜੋ ਜੋ ਉਹਨਾਂ ਦੀ ਰੁਚੀ ਸੀ ਉਹੀ ਰੁਚੀ ਇਹਨਾਂ ਦੀ ਹੈ, ਬਿਲਕੁਲ ਆਪਣੇ ਦਾਦੇ 'ਤੇ ਗਏ ਹਨ।
ਚੜ੍ਹਤ ਅਨੂਠੀ ਸਜਿਓ ਤੁਰੰਗ,
ਕਹਿੰਦੇ ਵੇਖੋ ਕਿੰਨੀ ਸੁੰਦਰ ਚੜ੍ਹਾਈ ਹੋਈ ਆ ਕਲਗੀਧਰ ਜੀ ਦੀ, ਘੋੜਾ ਕਿੰਨਾ ਸੁੰਦਰ। ਕਹਿੰਦੇ ਘੋੜਾ ਤਾਂ ਸੁੰਦਰ ਸੀ, ਪਰ ਕਲਗੀਧਰ ਜੀ ਦੇ ਬੈਠਣ ਕਰਕੇ, ਘੋੜੇ 'ਤੇ ਸਵਾਰੀ ਕਰਨ ਕਰਕੇ ਘੋੜਾ ਹੋਰ ਸੋਹਣਾ ਲੱਗਣ ਲੱਗ ਪਿਆ। ਕਹਿੰਦੇ ਘੋੜੇ ਦੀ ਸੁੰਦਰਤਾ ਹੋਰ ਵੱਧ ਗਈ ਹੈ।
ਮਨੋ ਬੀਰ ਰਸ ਭਾ ਸਰਬੰਗ,
ਸ਼ਸਤਰਧਾਰੀ ਹੋ ਕੇ ਗੁਰਦੇਵ ਜੀ ਘੋੜੇ 'ਤੇ ਬੈਠੇ, ਨਿੱਕੀ ਜੀ ਕਿਰਪਾਨ ਗਾਤਰੇ ਪਾਈ ਹੋਈ ਹੈ, ਅਤੇ ਵੇਖ ਕੇ ਸਿੱਖ ਕਹਿੰਦੇ ਮਾਨੋ ਬੀਰ ਰਾਸੀ ਘੋੜੇ 'ਤੇ ਚੜ੍ਹ ਕੇ ਜਾ ਰਿਹਾ ਹੋਵੇ, ਬੀਰ ਰਾਸੀ ਘੋੜੇ ਦੀ ਸਵਾਰੀ ਕਰ ਰਿਹਾ ਹੋਵੇ।
ਬਦਨ ਪ੍ਰਫੁੱਲਤ ਕਮਲ ਮਨੋ ਹੈ,
ਸਤਿਗੁਰੂ ਜੀ ਦਾ ਮੁੱਖ ਮੰਡਲ ਖਿੜਿਆ ਹੋਇਆ, ਜਿਵੇਂ ਸੂਰਜ ਨੂੰ ਵੇਖ ਕੇ ਕਮਲ ਦਾ ਫੁੱਲ ਖਿੜਦਾ, ਇੱਦਾਂ ਕਮਲ ਦੇ ਫੁੱਲ ਵਾਂਗੂ ਮਹਾਰਾਜ ਕਲਗੀਧਰ ਜੀ ਦਾ ਮੁੱਖ ਮੰਡਲ ਖਿੜਿਆ ਹੋਇਆ।
ਚਪਲ ਬਿਲੋਚਨ ਤੇਜ ਘਨੋ ਹੈ।
ਸਤਿਗੁਰੂ ਜੀ ਦੇ ਨੇਤਰ ਵੇਖੋ, ਸਿੱਖ ਵੇਖ ਕੇ ਨਾ ਦਰਸ਼ਨ ਕਰਕੇ ਗੱਲਾਂ ਕਰਦੇ ਆਪਸ ਵਿੱਚ, ਕਹਿੰਦੇ ਨੇਤਰ ਵੇਖੋ ਕਿਤਨੇ ਸੁੰਦਰ ਨੇ, ਕਿਤਨੇ ਚੰਚਲ ਨੇ, ਅੱਖਾਂ ਇਹਦੀਆਂ ਏਦਾਂ ਸੁੰਦਰ ਨੇ ਜਿਵੇਂ ਹਿਰਨੋਟੇ ਦੀਆਂ ਹੁੰਦੀਆਂ, ਹਿਰਨ ਦੇ ਬੱਚੇ ਦੇ ਜਿਵੇਂ ਨੇਤਰ ਬੜੇ ਸੁੰਦਰ ਚੰਚਲ ਹੁੰਦੇ, ਏਦਾਂ ਸੋਹਣੇ ਨੇਤਰ ਨੇ ਕਲਗੀਧਰ ਸਵਾਮੀ ਜੀ ਦੇ। ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਆ ਨਾ ਆਪਣੀਆਂ ਵਾਰਾਂ ਕਵਿਤ ਸਵਈਆਂ 'ਚ ਕਿ ਲੋਚਨ ਵਿਸਾਲ ਮੁੱਖ ਬਚਨ ਰਸਾਲ ਮਧ ਮਧੁਰ ਪਿਆਏ ਹੈ। ਕਹਿੰਦੇ ਲੋਚਨ ਮੋਟੀਆਂ ਮੋਟੀਆਂ ਅੱਖਾਂ ਬੜੀਆਂ ਸੁੰਦਰ ਹਨ।
ਪੂਰਬ ਉੱਤਰ ਕੀ ਦਿਸ ਚਾਲੇ।
ਸਤਿਗੁਰੂ ਜੀ ਲਖਨੌਰ ਸਾਹਿਬ ਤੋਂ ਉੱਤਰ ਦਿਸ਼ਾ ਵਾਲੇ ਪਾਸੇ ਨੂੰ ਚੱਲ ਪਏ।
ਕਰਤ ਅਖੇਰ ਮ੍ਰਿਗਨ ਕੋ ਭਾਲੇ।
ਸ਼ਿਕਾਰ ਖੇਡਦੇ, ਦੂਰ ਤੱਕ ਜੰਗਲ ਹੀ ਸੀ, ਬਹੁਤ ਸੰਘਣੀ ਆਬਾਦੀ ਉਹਨਾਂ ਦਿਨਾਂ ਵਿੱਚ ਨਹੀਂ ਸੀ ਹੁੰਦੀ ਇੱਥੇ, ਤੋ ਜੰਗਲਾਂ ਦੇ ਵਿੱਚ ਮਹਾਰਾਜ ਜੀ ਸ਼ਿਕਾਰ ਲੱਭਦੇ, ਹਿਰਨਾਂ ਦੀ ਭਾਲ ਕਰਦੇ।
ਮਾਤੁਲ ਸੋ ਬਾਤਨ ਸ਼ੁਭ ਕਰਤੇ।
ਰਸਤੇ ਵਿੱਚ ਮਾਮਾ ਕਿਰਪਾਲ ਚੰਦ ਜੀ ਨਾਲ ਗੱਲਾਂ ਕਰਦੇ ਆਉਂਦੇ ਕਲਗੀਧਰ ਜੀ, ਮਾਮਾ ਕਿਰਪਾਲ ਚੰਦ ਜੀ ਨਾਲ ਬਚਨ ਬਿਲਾਸ ਕਰਦੇ ਆ ਰਹੇ ਹਨ।
ਵਿਚਰਤ ਵਹਿਰ ਉਜਾੜ ਨਿਹਰਤੇ।
ਬਾਹਰ ਜਿਹੜਾ ਉਜਾੜ ਦਾ ਇਲਾਕਾ ਹੈ, ਜੰਗਲ ਦਾ ਇਲਾਕਾ ਹੈ, ਉਧਰ ਵਿਚਰ ਕੇ ਉਜਾੜ ਵਿੱਚ ਜੰਗਲ 'ਚ ਸ਼ਿਕਾਰ ਲੱਭਦੇ ਹਨ।
ਮੰਦ ਮੰਦ ਕਰ ਤੁੰਦ ਪਲਾਵੇ।
ਸਹਿਜੇ ਸਹਿਜੇ ਘੋੜਾ ਤੋਰਦੇ, ਜਦੋਂ ਕੋਈ ਸ਼ਿਕਾਰ ਦਿਸਦਾ ਤੇ ਬੜੀ ਤੇਜ਼ੀ ਨਾਲ ਉਹਦੇ ਪਿੱਛੇ ਘੋੜਾ ਦੌੜਾਉਂਦੇ ਹਨ।
ਦਾਸ ਤੁਰੰਗਮ ਸੰਗ ਸਿਧਾਵੇ।
ਨਾਲ ਜਿਹੜੇ ਸੇਵਾਦਾਰ ਨੇ ਦਾਸ ਨੇ ਉਹਨਾਂ ਦੇ ਘੋੜੇ ਵੀ ਸਤਿਗੁਰੂ ਜੀ ਦੇ ਘੋੜੇ ਦੇ ਨਾਲ ਨਾਲ ਹੀ ਜਾ ਰਹੇ ਹਨ।
ਇਤਿ ਉਤ ਬਿਹਰਤ ਭਏ ਆਨੰਦ।
ਇੱਧਰ ਉੱਧਰ ਵਿਚਰਦੇ ਹਨ ਤੇ ਬੜੇ ਹੀ ਆਨੰਦਤ ਹੋ ਰਹੇ ਕਲਗੀਧਰ ਸਵਾਮੀ ਜੀ ਘੋੜੇ ਦੀ ਸਵਾਰੀ ਕਰਕੇ।
ਏਕ ਜਾਮ ਲੋ ਗੁਰੂ ਮੁਕੰਦ।
ਤਕਰੀਬਨ ਇੱਕ ਪਹਿਰ ਤਾਈ ਸਤਿਗੁਰੂ ਮੁਕਤੀ ਦਾ ਤੇ ਕਲਗੀਧਰ ਪਾਤਸ਼ਾਹ ਜੀ ਘੋੜ ਸਵਾਰੀ ਕਰਦੇ ਰਹੇ ਤੇ ਸ਼ਿਕਾਰ ਖੇਡਦੇ ਰਹੇ।
ਕੁਛ ਅਖੀਰ ਘਰ ਘਰ ਕੋ ਆਏ।
ਥੋੜਾ ਜਿਹਾ ਸ਼ਿਕਾਰ ਹੀ ਕੀਤਾ ਅੱਜ ਸਤਿਗੁਰੂ ਜੀ ਪਹਿਲੇ ਦਿਨ ਸ਼ਿਕਾਰ ਤੇ ਚੜੇ ਹਨ। ਅੱਜ ਤੋਂ ਪਹਿਲਾਂ ਕਦੇ ਗੁਰਦੇਵ ਨੇ ਸ਼ਿਕਾਰ ਨਹੀਂ ਸੀ ਖੇਡਿਆ। ਪਟਨਾ ਸਾਹਿਬ ਬਾਲਪਨੇ ਦੀ ਉਮਰ ਦੇ ਵਿੱਚ ਹੀ ਸਮਾਂ ਬੀਤਿਆ, ਸ਼ਿਕਾਰ ਤੇ ਅੱਜ ਪਹਿਲੇ ਦਿਨ ਚੜੇ ਤੇ ਪਹਿਲੇ ਦਿਨ ਵੀ ਕਾਫੀ ਸ਼ਿਕਾਰ ਜਿਹੜਾ ਉਹ ਮਾਰ ਕੇ ਸਤਿਗੁਰੂ ਕਲਗੀਧਰ ਜੀ ਲੈ ਕੇ ਆਏ।
ਜੁਗ ਮਾਤਨ ਮਗ ਦਿਸ ਦ੍ਰਿਗ ਲਾਏ।
ਦੋਵੇਂ ਮਾਤਾਵਾਂ ਨੇ ਰਸਤੇ ਵਿੱਚ ਨਿਗਾਹ ਲਾਈ ਹੋਈ, ਕਿਉਂਕਿ ਅੱਜ ਪਹਿਲੇ ਦਿਨ ਗਏ ਆ ਸ਼ਿਕਾਰ ਤੇ, ਜੰਗਲ ਦੇ ਜਾਨਵਰ ਆਦਿਕ ਹੁੰਦੇ, ਮਾਤਾ ਜੀ ਦਾ ਮਨ ਵੀ ਭੈ ਭੀਤ ਹੁੰਦਾ। ਉਹਨਾਂ ਨੇ ਰਸਤੇ ਤੇ ਨਿਗਾਹ ਲਾਈ ਹੋਈ ਵੀ ਕਦੋਂ ਵਾਪਸ ਆਉਣ ਕਲਗੀਧਰ ਜੀ।
ਉਦਤ ਮੁਦਤ ਦਿਖ ਪੋਤਰ ਬਦਨ ਕੋ।
ਜਦੋਂ ਮਹਾਰਾਜ ਬਾਜਾਂ ਵਾਲੇ ਸਾਹਿਬ ਜੀ ਦਾ ਘੋੜਾ ਲਾਗੇ ਆਇਆ, ਮਾਤਾ ਜੀ ਦੀ ਨਿਗਾਹ ਪਈ ਤੇ ਮਾਤਾ ਨਾਨਕੀ ਜੀ ਨੇ ਪੋਤਰੇ ਦੇ ਦਰਸ਼ਨ ਕੀਤੇ, ਉਹਨਾਂ ਦੇ ਦਰਸ਼ਨਾਂ ਚੋਂ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨਾਂ ਦੀ ਝਲਕ ਪੈ ਰਹੀ ਹੈ। ਧੰਨ ਮਾਤਾ ਨਾਨਕੀ ਜੀ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਮਹਿਲ ਹਨ, ਦਸਵੇਂ ਪਾਤਸ਼ਾਹ ਦੇ ਸਰੂਪ ਚੋਂ ਉਹਨਾਂ ਦੇ ਦਾਦਾ ਜੀ ਦੇ ਦਰਸ਼ਨ ਹੋ ਰਹੇ ਹਨ। ਬੜਾ ਹਿਰਦਾ ਆਨੰਦਿਤ ਹੋਇਆ।
ਖਰੀ ਪੋਰ ਪਰ ਤਿਆਗ ਸਦਨ ਕੋ।
ਮਾਤਾ ਗੁਜਰੀ ਜੀ ਬਾਹਰ ਦਰਵਾਜ਼ੇ ਤੇ ਹੀ ਖੜੇ ਹੋਏ ਨੇ ਕਿ ਸਤਿਗੁਰੂ ਜੀ ਵਾਪਸ ਆਉਣ ਤੇ ਮੈਂ ਉਹਨਾਂ ਨੂੰ ਲੈ ਕੇ ਜਾਵਾਂ ਅੰਦਰ ਮਹਿਲਾਂ ਚ।
ਉਤਰੇ ਨਮੋ ਕਰਤ ਘਰ ਬਰੇ।
ਕਲਗੀਧਰ ਪਾਤਸ਼ਾਹ ਜੀ ਘੋੜੇ ਤੋਂ ਉਤਰੇ, ਮਾਤਾ ਜੀ ਨੂੰ ਪ੍ਰਣਾਮ ਕੀਤੀ, ਨਮਸਕਾਰ ਕੀਤੀ, ਮਾਤਾ ਨਾਨਕੀ ਜੀ ਨੂੰ ਨਮਸਕਾਰ ਕੀਤੀ ਤੇ ਮਹਿਲਾਂ ਦੇ ਅੰਦਰ ਆਏ।
ਸੰਗ ਕਿਰਪਾਲ ਆਪਨੇ ਕਰੇ।
ਮਾਮਾ ਕਿਰਪਾਲ ਚੰਦ ਜੀ ਕਲਗੀਧਰ ਜੀ ਦੇ ਨਾਲ ਨਾਲ ਹੀ ਜਾ ਰਹੇ, ਉਹਨਾਂ ਨੂੰ ਆਪਣੇ ਤੋਂ ਦੂਰ ਨਹੀਂ ਕਰਦੇ ਕਲਗੀਧਰ ਜੀ। ਜੇ ਕਿਤੇ ਮਾਮਾ ਕਿਰਪਾਲ ਚੰਦ ਜੀ ਸੱਜੇ ਖੱਬੇ ਪਾਸੇ ਹੁੰਦੇ, ਝੱਟ ਆਵਾਜ਼ ਮਾਰ ਕੇ ਪੁੱਛਦੇ ਮਾਮਾ ਜੀ ਕਿੱਥੇ ਹਨ, ਉਹਨਾਂ ਨੂੰ ਕੋ ਸਾਡੇ ਕੋਲ ਹੀ ਰਿਹਾ ਕਰਨ। ਮਾਮਾ ਕਿਰਪਾਲ ਚੰਦ ਜੀ ਨਾਲ ਬਹੁਤ ਹੀ ਜ਼ਿਆਦਾ ਪ੍ਰੇਮ ਸੀ ਬਾਜਾਂ ਵਾਲੇ ਸਾਹਿਬ ਦਾ, ਕਿਉਂਕਿ ਬਚਪਨ ਵਿੱਚ ਪਰਵਰਿਸ਼ ਵੀ ਮਾਮਾ ਕਿਰਪਾਲ ਚੰਦ ਜੀ ਹੋਣਾ ਨਹੀਂ ਕੀਤੀ ਸੀ, ਇਸ ਕਰਕੇ ਭਾਰੀ ਸਨੇਹ ਨਾਲ ਕਲਗੀਧਰ ਜੀ ਮਾਮਾ ਜੀ ਨੂੰ ਨਾਲ ਹੀ ਰੱਖਦੇ ਹਨ।
ਇਤ ਬਿਦ ਕੇਤਕ ਦਿਵਸ ਬਿਤਾਏ।
ਇਸੇ ਤਰ੍ਹਾਂ ਕੁਝ ਦਿਨ ਸਤਿਗੁਰੂ ਜੀ ਨੇ ਹੋਰ ਬਤੀਤ ਕੀਤੇ।
ਖੇਲਤ ਮੇਲ ਬਾਲ ਸਮੁਦਾਏ।
ਬਾਲਕਾਂ ਦੇ ਨਾਲ ਖੇਡਾਂ ਖੇਡਦੇ, ਕਿਉਂਕਿ ਹੁਣ ਸਤਿਗੁਰੂ ਘੋੜ ਸਵਾਰੀ ਤੇ ਵੀ ਜਾਂਦੇ, ਹੁਣ ਬਾਲਕਾਂ ਨਾਲ ਖੇਡਣ ਲਈ ਸਮਾਂ ਘੱਟ ਹੁੰਦਾ। ਬਾਲਕ ਕਹਿਣ ਲੱਗ ਪਏ ਆ ਕੇ, ਮਹਾਰਾਜ ਤੁਸੀਂ ਸਾਡੇ ਨਾਲ ਨਹੀਂ ਹੁਣ ਖੇਡਾਂ ਖੇਡਦੇ, ਆਪਾਂ ਖਿੱਦੋ ਖੁੰਡੀ ਦੀ ਖੇਡ ਖੇਡੀਏ। ਇੱਦਾਂ ਫਿਰ ਸਤਿਗੁਰਾਂ ਨੂੰ ਬੇਨਤੀ ਕਰਕੇ ਖੇਡਣ ਲਈ ਨਾਲ ਲੈ ਕੇ ਜਾਂਦੇ।
ਪੁਨ ਇੱਕ ਦਿਨ ਘੋਗਾ ਚੱਲ ਆਇਓ।
ਸਤਿਗੁਰੂ ਜੀ ਜਿੱਥੇ ਗੁਰਦੁਆਰਾ ਭਾਨੋ ਖੇੜੀ ਸਾਹਿਬ ਹੈ, ਇਸ ਜਗ੍ਹਾ ਤੇ ਖੇਡ ਖੇਡ ਰਹੇ ਸੀ ਖਿੱਦੋ ਖੁੰਡੀ ਦੀ, ਤੇ ਆ ਨਨੇੜੀ ਪਿੰਡ ਦਾ ਰਹਿਣ ਵਾਲਾ ਘੋਗਾ ਮਸਾਂਦ ਇੱਕ ਦਿਨ ਫਿਰ ਉਸੇ ਜਗ੍ਹਾ ਤੇ ਆ ਕੇ ਕਲਗੀਧਰ ਸਵਾਮੀ ਜੀ ਨੂੰ ਮਿਲਿਆ।
ਲੈ ਚੱਲ ਬੇਹਿਤ ਬਾਕ ਅਲਾਏ ਹੋ।
ਇਹਨੇ ਬੇਨਤੀ ਕੀਤੀ, ਮਹਾਰਾਜ ਜੀ ਮੇਰੇ ਨਾਲ ਚੱਲੋ, ਮੇਰੇ ਨਗਰ ਚ ਚਰਨ ਪਾਓ। ਤੇ ਅੱਗੇ ਵੀ ਜਦੋਂ ਆ ਕੇ ਬੇਨਤੀ ਕਰਦਾ ਸੀ, ਗੁਰਦੇਵ ਕਹਿੰਦੇ ਸੀ ਪਹਿਲਾਂ ਸਾਡਾ ਘੋੜਾ ਆ ਜਾਏ ਤੇ ਫਿਰ ਘੋੜੇ ਤੇ ਚੜ ਕੇ ਆ ਕੇ ਤੁਹਾਡਾ ਪਿੰਡ ਵੇਖਾਂਗੇ, ਜੇ ਸਾਨੂੰ ਪਸੰਦ ਆਇਆ ਤੇ ਫਿਰ ਉਤਰਾਂਗੇ ਉੱਥੇ। ਤੇ ਹੁਣ ਮਹਾਰਾਜ ਜੀ ਦਾ ਘੋੜਾ ਆ ਚੁੱਕਾ ਸੀ, ਇਸ ਕਰਕੇ ਇਹਨੇ ਆ ਕੇ ਬੇਨਤੀ ਕੀਤੀ ਸਤਿਗੁਰੂ ਜੀ ਨੂੰ ਨਾਲ ਲਿਜਾਣ ਲਈ।
ਚਾਹਤ ਰਿਦੇ ਅਵਗਿਆ ਹੋਈ,
ਕਿਉਂਕਿ ਘੋਗੇ ਮਸੰਦ ਨੂੰ ਆਪਣੀ ਗਲਤੀ ਦਾ ਪਛਤਾਵਾ ਸੀ, ਅਵਗਿਆ ਕੀਤੀ ਸੀ ਗੁਰੂ ਪਾਤਸ਼ਾਹ ਜੀ ਦੇ ਘਰ ਦੀ, ਬੜਾ ਵੱਡਾ ਅਨਾਦਰ ਹੋਇਆ ਸੀ ਇਹਦੇ ਕੋਲੋਂ। ਉਹ ਇਹਦੇ ਮਨ ਵਿੱਚ ਪਛਤਾਵਾ ਹੁੰਦਾ ਸੀ, ਚਾਹੁੰਦਾ ਸੀ ਕਿ ਮੈਂ ਸਤਿਗੁਰੂ ਜੀ ਕੋਲੋਂ ਆਪਣੀ ਕੀਤੀ ਅਵੱਗਿਆ ਬਖਸ਼ਾ ਲਵਾਂ।
ਸੇਵਾ ਕਰ ਬਖਸ਼ਾਵੋਂ ਸੋਈ,
ਕਿ ਜਦੋਂ ਸਤਿਗੁਰੂ ਜੀ ਮੇਰੇ ਘਰ ਆਵਣਗੇ, ਗੁਰਦੇਵ ਦੀ ਸੇਵਾ ਟਹਿਲ ਕਮਾਵਾਂਗਾ ਤੇ ਸਤਿਗੁਰਾਂ ਦੀ ਸੇਵਾ ਕਰਕੇ ਮੈਂ ਆਪਣੀ ਭੁੱਲ ਬਖਸ਼ਾ ਲਵਾਂਗਾ। ਇਹਦੇ ਮਨ ਚ ਇਹ ਭਾਵਨਾ ਸੀ ਘੋਗੇ ਮਸੰਦ ਦੇ।
ਵਿਚਰਤ ਵਹਿਰ ਮਿਲਿਓ ਸਤਿਗੁਰ ਕੋ।
ਸਤਿਗੁਰੂ ਜੀ ਬਾਹਰ ਹੀ ਬਾਲਕਾਂ ਨਾਲ ਖੇਡ ਰਹੇ ਸਨ ਤੇ ਬਾਹਰ ਹੀ ਆ ਕੇ ਘੋਗਾ ਮਸੰਦ, ਕਿਉਂਕਿ ਮਹਿਲਾਂ ਚ ਨਹੀਂ ਸੀ ਜਾਂਦਾ, ਕਿਉਂਕਿ ਮਾਤਾ ਗੁਜਰੀ ਜੀ ਦਾ ਭੈ ਹੁੰਦਾ ਸੀ ਇਹਨੂੰ, ਤੋ ਬਾਹਰੋਂ ਬਾਹਰ ਹੀ ਆ ਕੇ ਕਲਗੀਧਰ ਸਵਾਮੀ ਜੀ ਨੂੰ ਖੇਡਦਿਆਂ ਨੂੰ ਮਿਲਿਆ।
ਬੰਦਤ ਭਨਿਓ ਮਨੋਰਥ ਉਰਕੋ।
ਕਲਗੀਧਰ ਜੀ ਨੂੰ ਵੰਦਨਾ ਕਰਕੇ ਨਮਸਕਾਰ ਕਰਕੇ ਇਹਨੇ ਆਪਣੇ ਮਨ ਦਾ ਮਨੋਰਥ ਗੁਰਦੇਵ ਦੇ ਚਰਨਾਂ ਚ ਪ੍ਰਗਟ ਕੀਤਾ।
ਸੁੰਦਰ ਸਦਨ ਬਣੇ ਬਹੁ ਮੇਰੇ,
ਕਹਿਣ ਲੱਗਾ ਮਹਾਰਾਜ ਜੀ ਮੇਰੇ ਘਰ ਬੜੇ ਸੁੰਦਰ ਬਣੇ ਹੋਏ ਨੇ, ਬੜਾ ਸੋਹਣਾ ਚੁਬਾਰਾ ਘਰ ਚ ਪਿਆ ਹੋਇਆ, ਉੱਚੀਆਂ ਛੱਤਾਂ ਨੇ, ਖੁੱਲਾ ਵਿਹੜਾ ਹੈ ਮੇਰੇ ਘਰ ਦਾ।
ਬਸੋ ਆਪ ਲਿਹੋ ਪੂਰਬ ਹੇਰੇ।
ਮਹਾਰਾਜ ਮੇਰੀ ਇੱਛਾ ਵੀ ਤੁਸੀਂ ਉੱਥੇ ਨਿਵਾਸ ਕਰੋ, ਪਰ ਜੇ ਤੁਸੀਂ ਪਹਿਲਾਂ ਵੇਖਣਾ ਤੇ ਚੱਲ ਕੇ ਵੇਖ ਲਓ, ਜੇ ਮਨ ਨੂੰ ਪਸੰਦ ਆਵੇ ਜਗ੍ਹਾ ਤੇ ਫਿਰ ਉੱਥੇ ਨਿਵਾਸ ਕਰ ਲੈਣਾ।
ਪਾਵਨ ਕਰੋ ਕਾਮਨਾ ਮੋਹੀ।
ਮਹਾਰਾਜ ਮੇਰਾ ਘਰ ਪਵਿੱਤਰ ਕਰੋ, ਮੇਰੀ ਇਹ ਕਾਮਨਾ ਆਪ ਜੀ ਕਿਰਪਾ ਕਰਕੇ ਪੂਰਨ ਕਰ ਸਕਦੇ ਹੋ, ਮੇਰੇ ਹਿਰਦੇ ਦੀ ਇਹ ਦਿਲੀ ਖੁਆਹਿਸ਼ ਪੂਰੀ ਕਰ ਦਿਓ।
ਕਈ ਵਾਰ ਭਾਖਿਓ ਟਿਗ ਹੋਹੀ।
ਇਹਨੇ ਕਈ ਵਾਰ ਸਤਿਗੁਰਾਂ ਨੂੰ ਇਹ ਬੇਨਤੀ ਕੀਤੀ ਸੀ, ਪਹਿਲਾਂ ਵੀ ਕਈ ਵਾਰ ਕਹਿੰਦਾ ਮੈਂ ਆਪ ਜੀ ਨੂੰ ਬੇਨਤੀਆਂ ਕੀਤੀਆਂ ਹਨ।
ਸੁਣ ਕਿਰਪਾਲ ਸੋ ਕਰਿਓ ਪ੍ਰਕਾਸ਼।
ਇਹਦੀਆਂ ਬੇਨਤੀਆਂ ਸੁਣ ਕੇ ਤੇ ਫਿਰ ਮਾਮਾ ਕਿਰਪਾਲ ਚੰਦ ਜੀ ਲੱਗ ਗਏ ਸਨ। ਮਹਾਰਾਜ ਜੀ ਨੇ ਮਾਮਾ ਕਿਰਪਾਲ ਚੰਦ ਜੀ ਨੂੰ ਦੱਸਿਆ,
ਇੱਕ ਦਿਨ ਚੱਲੀ ਹੈ ਇਸੈ ਆਵਾਸ।
ਕਹਿਣ ਲੱਗੇ ਮਾਮਾ ਜੀ ਇਹ ਘੋਗਾ ਮਸੰਦ ਹੈ ਗੁਰੂ ਘਰ ਦਾ ਪੁਰਾਣਾ, ਇਹ ਵਾਰ ਵਾਰ ਬੇਨਤੀ ਕਰਦਾ ਆ ਕੇ ਆਪਾਂ ਇੱਕ ਦਿਨ ਇਹਦੇ ਘਰ ਤੋਰੀ ਚੱਲੀਏ, ਜਾ ਕੇ ਵੇਖ ਆਈਏ ਇਹਦਾ ਘਰ ਕਿੱਦਾਂ ਦਾ ਬਣਿਆ ਹੋਇਆ।
ਆਛੀ ਬਾਤ ਪਰ ਬਾਤ ਪਨਾਇਓ ਹੋ।
ਮਾਮਾ ਕਿਰਪਾਲ ਚੰਦ ਜੀ ਕਹਿਣ ਲੱਗੇ ਮਹਾਰਾਜ ਇਹ ਤਾਂ ਬੜੀ ਵਧੀਆ ਗੱਲ ਹੈ, ਆਪਾਂ ਕੱਲ੍ਹ ਸਵੇਰੇ ਹੀ ਤੁਰ ਚੱਲਣੇ ਹਾਂ, ਕੱਲ ਸਵੇਰੇ ਜਾ ਕੇ ਇਹਨਾਂ ਦੇ ਪਿੰਡ ਨਨੇੜੀ ਨਿਗਾਹ ਮਾਰ ਆਉਂਦੇ ਹਾਂ।
ਇਮ ਕਹਿ ਤਿਸ ਕਹੋ ਰਾਖਨ ਠਾਨੋ।
ਏਦਾਂ ਉਹਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਹੌਸਲਾ ਦਿੱਤਾ ਵੀ ਕੱਲ ਨੂੰ ਤੇਰੇ ਨਾਲ ਤੇਰੇ ਨਗਰ ਚ ਚੱਲਾਂਗੇ।
ਕਰ ਮਸਲਤ ਨਿਸਮਹਿ ਬਿਸਰਾਮੇ।
ਸਲਾਹ ਕੀਤੀ, ਸ਼ਾਮ ਦਾ ਸਮਾਂ ਸੀ, ਰਾਤ ਬਤੀਤ ਕੀਤੀ।
ਭੋਰ ਜੀਨ ਹੈ ਪਾਏ ਪਿਰਾਮੇ।
ਅਗਲਾ ਦਿਨ ਚੜਿਆ ਘੋੜੇ ਤੇ ਕਾਠੀ ਪਾ ਲਈ। ਇਹ ਮਸੰਦ ਰਿਹਾ ਲਖਨੌਰ ਸਾਹਿਬ ਹੀ, ਪਰ ਮਾਤਾ ਜੀ ਉਹਨਾਂ ਨੂੰ ਨਹੀਂ ਮਿਲਿਆ, ਬਾਹਰ ਹੀ ਕਿਤੇ ਨੇ ਟਿਕਾਣਾ ਕਰ ਲਿਆ। ਅਗਲੇ ਦਿਨ ਸਵੇਰੇ ਹੀ ਕਲਗੀਧਰ ਪਾਤਸ਼ਾਹ ਜੀ ਨੂੰ ਨਾਲ ਲੈ ਕੇ ਤਿਆਰੀ ਕੀਤੀ ਚੱਲਣ ਦੀ।
ਮਿਸ ਅਖੇਰ ਕੇ ਚੜੇ ਗੁਸਾਈ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਸ਼ਿਕਾਰ ਕਰਨ ਦੇ ਬਹਾਨੇ ਲਖਨੌਰ ਸਾਹਿਬ ਤੋਂ ਚੜ ਕੇ ਚੱਲੇ ਹਨ।
ਸੰਗ ਕਿਰਪਾਲ ਦਾਸ ਸਮੁਦਾਈ।
ਮਾਮਾ ਕਿਰਪਾਲ ਚੰਦ ਜੀ ਵੀ ਨਾਲ ਨੇ, ਬਹੁਤ ਸਾਰੇ ਸੇਵਾਦਾਰ ਦਾਸ ਵੀ ਨਾਲ ਹਨ।
ਘੋਗੇ ਕੋ ਕਰ ਲੀਨ ਅਗਾਰੀ।
ਘੋਗੇ ਮਸੰਦ ਨੂੰ ਕਿਹਾ ਵੀ ਤੂੰ ਆਪਣਾ ਘੋੜਾ ਅੱਗੇ ਅੱਗੇ ਲਾ ਲੈ, ਤੈਨੂੰ ਰਸਤੇ ਦਾ ਪਤਾ, ਆਪਣੇ ਨਗਰ ਲੈ ਕੇ ਜਾਣਾ। ਤੋ ਘੋਗੇ ਨੂੰ ਅੱਗੇ ਮੂਹਰੇ ਤੋਰ ਲਿਆ ਤੇ ਆਪ ਇਹਦੇ ਪਿੱਛੇ ਪਿੱਛੇ ਚੱਲ ਪਏ।
ਪਹੁੰਚ ਨਨੇੜੀ ਗ੍ਰਾਮ ਮਝਾਰੀ,
ਚੱਲ ਕੇ ਆਏ ਘੱਗਰ ਦਰਿਆ ਪਾਰ ਕੀਤਾ ਤੇ ਪਿੰਡ ਨਨੇੜੀ ਆਇਆ ਹੈ।
ਹੈ ਪਰ ਚੜੇ ਕੋ ਕਰ ਲੀਨ,
ਮਹਾਰਾਜ ਸੱਚੇ ਪਾਤਸ਼ਾਹ ਜੀ ਘੋੜੇ ਤੇ ਹੀ ਚੜੇ ਹੋਏ ਤੇ ਘੱਗਰ ਦੇ ਕੰਢੇ ਖਲੋ ਕੇ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਿੰਡ ਵੱਲ ਵੇਖਿਆ।
ਬੰਦਤ ਨਰ ਸਤਿਗੁਰ ਟਿਗ ਆਏ,
ਇਹਨੇ ਨੂੰ ਪਿੰਡ ਵਾਲਿਆਂ ਦੀ ਨਿਗਾਹ ਪੈ ਗਈ। ਪਿੰਡ 'ਚ ਜਿਹੜੇ ਆਮ ਲੋਕ ਫਿਰਦੇ ਹੁੰਦੇ ਉਹਨਾਂ ਵੇਖਿਆ ਵੀ ਇਹ ਤਾਂ ਨੌਵੇਂ ਪਾਤਸ਼ਾਹ ਦੇ ਸਾਹਿਬਜ਼ਾਦੇ ਧੰਨ ਗੁਰੂ ਕਲਗੀਧਰ ਸਵਾਮੀ ਜੀ ਹਨ। ਨਾਲ ਸਿੱਖਾਂ ਦੀ ਪਹਿਚਾਣ ਕਰਕੇ ਉਹਨਾਂ ਪਛਾਣ ਲਿਆ। ਉਹ ਪਿੰਡ ਵਾਲੇ ਜਿਹੜੇ ਕੁਝ ਦੋ ਚਾਰ ਸੱਜਣ ਉਹ ਆ ਗਏ ਕਲਗੀਧਰ ਜੀ ਨੂੰ ਵੇਖ ਕੇ ਕੋਲ ਆ ਕੇ ਉਹਨਾਂ ਨੇ ਮੱਥਾ ਟੇਕਿਆ।
ਇੱਕ ਨੇ ਹੋਏ ਸਮੀਪ ਬਤਾਈ,
ਇੱਕ ਕੋਲ ਆਇਆ ਤੇ ਉਹਨੇ ਕੋਲ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ ਕਲਗੀਧਰ ਜੀ ਨੂੰ।
ਇਸ ਘੋਗੇ ਅਸਕੀਨ ਖੁਟਾਈ,
ਮਹਾਰਾਜ ਆਪ ਦੀ ਕਿਵੇਂ? ਪਾਤਸ਼ਾਹ ਨੇ ਇਸ਼ਾਰਾ ਕੀਤਾ ਵੀ ਇਹ ਮਸੰਦ ਅੱਗੇ ਜਾਂਦਾ, ਮੂਹਰੇ ਦੇ ਘਰੇ ਚੱਲੇ ਆ। ਉਹ ਹੱਥ ਜੋੜ ਕੇ ਕਹਿਣ ਲੱਗਾ, ਮਹਾਰਾਜ ਤੁਹਾਨੂੰ ਪਤਾ ਨਹੀਂ ਵੀ ਇਹਨੇ ਕਿੰਨਾ ਮਾੜਾ ਕੰਮ ਕੀਤਾ ਸੀ, ਖੁਟਾਈ ਕੀਤੀ ਸੀ। ਆਮ ਪਿੰਡਾਂ ਵਿੱਚ ਲਾਗਸ਼ਬਾਜੀ ਵੀ ਹੁੰਦੀ ਤੇ ਨਾਲੇ ਉਹਨੇ ਵੇਖਿਆ ਵੀ ਇਹਨੇ ਮਾੜੀ ਕਰਤੂਤ ਕੀਤੀ ਸੀ ਘੋਗੇ ਨੇ ਨੌਵੇਂ ਪਾਤਸ਼ਾਹ ਜਦੋਂ ਆਏ ਸਨ ਪਹਿਲੋਂ ਇੱਥੇ। ਉਹਨੇ ਦੱਸਤਾ ਸਤਿਗੁਰਾਂ ਨੂੰ ਸਾਰਾ ਕੁਝ ਵੀ ਮਹਾਰਾਜ ਇਹਨੇ ਘੋਗੇ ਨੇ ਆਹ ਮਾੜੀ ਕਰਤੂਤ ਕੀਤੀ ਸੀ।
ਸੁਣਤ ਰਿਸੇ ਤਤ ਛਿਨ ਹਟ ਆਏ,
ਮਹਾਰਾਜ ਜੀ ਸੁਣ ਕੇ ਬੜਾ ਰੋਸ ਕੀਤਾ ਵੀ ਜੇ ਸਾਡੇ ਪਿਤਾ ਗੁਰਦੇਵ ਜੀ ਇੱਥੋਂ ਨਾਰਾਜ਼ ਹੋ ਕੇ ਗਏ ਆ ਤੇ ਫਿਰ ਅਸੀਂ ਇੱਥੇ ਕਿਉਂ ਰਹਿਣਾ। ਪਾਤਸ਼ਾਹ ਨੇ ਉੱਥੋਂ ਹੀ ਚੜ੍ਹੇ ਚੜ੍ਹਾਏ, ਉਤਰੇ ਨਹੀਂ ਪਿੰਡ ਨਨੇੜੀ ਦੀ ਜ਼ਮੀਨ 'ਚ। ਪਾਤਸ਼ਾਹ ਘੋੜੇ 'ਤੇ ਚੜ੍ਹੇ ਚੜ੍ਹਾਇਆ ਹੀ ਘੋੜਾ ਵਾਪਸ ਮੋੜ ਲਿਆ ਘੋਗਾ ਆਵੇ ਪਿੱਛੇ ਬੇਨਤੀ ਕਰਨ ਲਈ, ਪਰ ਉਹਨੂੰ ਇਹ ਸੀ ਵੀ ਹੁਣ ਸਤਿਗੁਰੂ ਜੀ ਬੀਰ ਰਸ ਵਿੱਚ ਆ ਗਏ ਆ, ਖਬਰੇ ਕੀ ਬਚਨ ਕਰ ਦੇਣ। ਉਹ ਵੀ ਹੁਣ ਪਿੱਛੇ ਜੀ ਹੋ ਕੇ ਖਲੋ ਗਿਆ। ਤੋ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਘੋੜਾ ਉੱਥੋਂ ਹੀ ਵਾਪਸ ਮੋੜ ਲਿਆ।
ਦਇਓ ਸਰਾਪ ਇਸ ਬੰਸਨ ਸਾਏ,
ਮਹਾਰਾਜ ਜੀ ਦੇ ਮੁਖੋਂ ਸੁਭਾਵਕ ਹੀ ਬਚਨ ਨਿਕਲਿਆ, ਕਹਿੰਦੇ ਇਹਦਾ ਬੰਸ ਨਾਸ਼ ਹੋਵੇ, ਮਲੇਛ ਦਾ ਨੇ ਆਹ ਮਾੜਾ ਕੰਮ ਕੀਤਾ ਸੀ। ਕਲਗੀਧਰ ਜੀ ਨੇ ਸੁਭਾਵਕ ਹੀ ਬਚਨ ਕੀਤਾ, ਕੋਈ ਸਰਾਪ ਨਹੀਂ ਕਹਿ ਸਕਦੇ। ਜਿਹੜੇ ਉਹਨੇ ਕਰਤੂਤ ਕੀਤੀ ਸੀ ਉਹਦਾ ਦੰਡ ਦੇਣਾ ਸੀ ਉਹਨੂੰ, ਵੀ ਅੱਗੇ ਤੋਂ ਕੰਨ ਹੋ ਜਾਣ ਹੋਰ ਸਿੱਖਾਂ ਨੂੰ, ਹੋਰ ਮਸੰਦਾਂ ਨੂੰ। ਮਾਤਾ ਗੁਜਰੀ ਜੀ ਦੀ ਦਾਸੀ ਨੂੰ ਲੈ ਕੇ ਗਿਆ ਸੀ, ਇਹ ਬੜੀ ਮਾੜੀ ਕਰਤੂਤ ਕੀਤੀ ਸੀ ਇਹਨੇ। ਤੋ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਬੀਰ ਰਸ ਵਿੱਚ ਆ ਕੇ ਬਚਨ ਕੀਤਾ, ਇਹਦਾ ਬੰਸ ਨਾਸ ਹੋ ਜਾਵੇ ਮਲੇਛ ਦਾ। ਇਹ ਕਹਿ ਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਘੋੜਾ ਵਾਪਸ ਤੋਰ ਲਿਆ।
ਮਗ ਚਲ ਪਹੁੰਚੇ ਨਗਰ ਅੰਬਾਲੇ,
ਹੁਣ ਨਨੇੜੀ ਤੋਂ ਇੱਕ ਪਾਸੇ ਨੂੰ ਤੁਰੇ ਜਦੋਂ ਦਰਿਆ ਘੱਗਰ ਪਾਰ ਕੀਤਾ ਤੇ ਪਾਰਲੇ ਪਾਸੇ ਅੰਬਾਲਾ ਸ਼ਹਿਰ ਹੈ, ਬੜਾ ਪੁਰਾਣਾ ਵਸਦਾ। ਤੋ ਸਤਿਗੁਰੂ ਜੀ ਅੰਬਾਲੇ ਸ਼ਹਿਰ ਦੇ ਵਿੱਚ ਆ ਗਏ।
ਤਿਸ ਤੇ ਦੇਖਣ ਦਿਸ਼ਕੋ ਚਾਲੇ,
ਅੰਬਾਲੇ ਸ਼ਹਿਰ ਦੀ ਜਿਹੜੀ ਦੱਖਣੀ ਬਾਈ ਆ ਜਿੱਥੇ ਅੱਜ ਕੱਲ੍ਹ ਅੰਬਾਲੇ ਸ਼ਹਿਰ ਦੀਆਂ ਕਚਹਿਰੀਆਂ ਹਨ ਪੁਰਾਣੀਆਂ, ਉਸ ਪਾਸੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਚੱਲ ਕੇ ਗਏ।
ਜਬੈ ਬਰੋਬਰ ਪੁਰ ਕੀ ਆਏ,
ਜਦੋਂ ਅੰਬਾਲੇ ਸ਼ਹਿਰ ਦੇ ਬਿਲਕੁਲ ਬਰਾਬਰ ਆ ਗਏ ਕਲਗੀਧਰ ਪਾਤਸ਼ਾਹ,
ਪਤਸ਼ਾਹੀ ਉਪਬਨ ਤਿਸ ਥਾਏ,
ਉੱਥੇ ਇੱਕ ਬਾਦਸ਼ਾਹੀ ਬਾਗ ਸੀ। ਪਾਤਸ਼ਾਹੀ ਬਾਗ, ਹੁਣ ਉਸ ਅਸਥਾਨ ਦਾ ਨਾਮ ਹੀ ਗੁਰਦੁਆਰਾ ਬਾਦਸ਼ਾਹੀ ਬਾਗ ਹੈ। ਇੱਕ ਪਾਤਸ਼ਾਹੀ ਬਾਗ ਸੀ ਉੱਥੇ।
ਕਰਿਓ ਬਿਲੋਕਨ ਤਰਵਰ ਨੀਕੇ,
ਮਹਾਰਾਜ ਜੀ ਨੇ ਵੇਖਿਆ ਵੀ ਬੜੇ ਸੋਹਣੇ ਸੰਘਣੇ ਦਰਖਤ ਨੇ, ਬੜਾ ਸੁੰਦਰ ਬਾਗ ਲੱਗਾ ਹੋਇਆ।
ਦੱਖਣ ਦਿਸ਼ਾ ਥਿਰੇ ਤਿਸ ਹੀ ਕੇ,
ਉਸੇ ਬਾਗ ਦੀ ਜਿਹੜੀ ਦੱਖਣੀ ਬਾਹੀ ਹੈ ਉੱਥੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਤਾਰਾ ਕੀਤਾ ਵੀ ਚਲੋ ਕੁਝ ਸਮਾਂ ਇੱਥੇ ਆਰਾਮ ਕਰਦੇ ਹਾਂ, ਕਿਉਂਕਿ ਬੜਾ ਲੰਮਾ ਪੈਂਡਾ ਤੈਅ ਕਰਕੇ ਆਏ। ਲਖਨੌਰ ਸਾਹਿਬ ਤੋਂ ਨਨੇੜੀ ਗਏ, ਨਨੇੜੀਓਂ ਫਿਰ ਵਾਪਸ ਆਏ ਨੇ ਅੰਬਾਲੇ ਸ਼ਹਿਰ। ਤੋ ਕਲਗੀਧਰ ਪਾਤਸ਼ਾਹ ਕੁਝ ਸਮੇਂ ਲਈ ਆਰਾਮ ਕਰਨ ਵਾਸਤੇ ਰੁਕੇ ਹਨ।
ਚਹੁੰ ਦਿਸ਼ ਮੈਂ ਪਾਕੀ ਜਿਸ ਭੀਤ,
ਤੇ ਇਹ ਬਾਗ ਦੇ ਆਲੇ ਦੁਆਲੇ ਪੱਕੀਆਂ ਕੰਧਾਂ ਨੇ, ਵਿੱਚ ਬਾਗ ਹੈ ਤੇ ਪਰ ਆਲੇ ਦੁਆਲੇ ਪੱਕੀਆਂ ਕੰਧਾਂ ਹਨ।
ਠਾਂਡੇ ਤਹਾਂ ਬਾਜ ਕਰ ਲੀਤ,
ਪਾਤਸ਼ਾਹ ਦੇ ਹੱਥ ਵਿੱਚ ਬਾਜ ਸੀ ਤੇ ਬਾਜ ਨਾ ਇੱਦਾਂ ਹੱਥ 'ਚ ਰੱਖ ਕੇ ਮਹਾਰਾਜ ਜੀ ਉਹਨੂੰ ਉੱਥੇ ਖਲੋ ਕੇ ਵੇਖਣ ਲੱਗ ਪਏ ਬਾਜ ਵੱਲ। ਬਾਜ ਬੜਾ ਸੁੰਦਰ, ਚਿੱਟੇ ਰੰਗ ਦਾ ਸੁੰਦਰ।
ਤਾਮਾ ਤਿਸੇ ਖੁਲਾਵਨ ਕਰੇ,
ਮਹਾਰਾਜ ਜੀ ਨੇ ਨਾ ਇੱਕ ਬਟੇਰੇ ਦਾ ਕੋਈ ਮਾਸ ਦੀ ਬੋਟੀ ਲੈ ਕੇ ਨਾ ਹੱਥ ਵਿੱਚ ਤੇ ਉਹ ਬਾਜ ਨੂੰ ਖਵਾਉਣ ਲੱਗ ਪਏ ਉੱਥੇ ਬਾਦਸ਼ਾਹੀ ਬਾਗ ਗੁਰੂ ਘਰ। ਉਹਦੇ ਮੂੰਹ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹ ਮਾਸ ਦੀ ਬੋਟੀ ਪਾਈ ਤੇ ਬਾਜ ਦੇ ਸਿਰ ਤੇ ਹੱਥ ਫੇਰਦੇ ਪ੍ਰੇਮ ਕਰਦੇ।
ਆਛੇ ਤ੍ਰਿਪਤਾ ਇਹੋ ਤਹਿ ਖਰੇ।
ਬਾਜ ਨੂੰ ਮਹਾਰਾਜ ਜੀ ਨੇ ਤ੍ਰਿਪਤ ਕੀਤਾ ਤੇ ਉੱਥੇ ਕੁਝ ਸਮੇਂ ਲਈ ਖਲੋ ਗਏ। ਇੰਨੇ ਨੂੰ ਇੱਕ ਕਾਜੀ ਜਿਹਦਾ ਨਾਮ ਸੀ ਰੁਸਤਮ ਖਾਨ, ਉਹ ਵੀ ਟਹਿਲਦਾ ਟਹਿਲਦਾ, ਉਹਦੇ ਹੱਥ ਵਿੱਚ ਵੀ ਬਾਜ ਸੀ ਤੇ ਨਾਲ ਉਹਦੇ ਕੋਈ ਦੋ ਚਾਰ ਸਿਪਾਹੀ ਨੌਕਰ ਚਾਕਰ ਕਾਜੀ ਦੇ, ਉਹ ਆ ਗਿਆ ਤੇ ਉਹਨੇ ਕਲਗੀਧਰ ਜੀ ਨੂੰ ਵੇਖਿਆ ਵੀ ਹੱਥ 'ਚ ਬੜਾ ਸੋਹਣਾ ਬਾਜ ਹੈ। ਵੇਖ ਕੇ ਮਹਾਰਾਜ ਜੀ ਦਾ ਬਾਜ ਉਹਦਾ ਮਨ ਲੋਭੀ ਹੋ ਗਿਆ, ਮਨ 'ਚ ਉਹਦੇ ਵਾਸ਼ਨਾ ਹੋਈ ਵੀ ਇਹ ਬਾਜ ਇਹਨਾਂ ਦੇ ਕੋਲੋਂ ਕਿਸੇ ਤਰੀਕੇ ਲਈਏ। ਉਦੋਂ ਪੰਛੀਆਂ ਦੀ ਲੜਾਈ ਕਰਾਇਆ ਕਰਦੇ ਸੀ ਵੀ ਜਿਹੜਾ ਪੰਛੀ ਜਿੱਤ ਜਾਂਦਾ ਉਹ ਹਾਰੇ ਹੋਏ ਪੰਛੀ ਨੂੰ ਲੈ ਜਾਂਦਾ ਸੀ ਨਾਲ। ਕਹਿਣ ਲੱਗਾ ਜੀ ਤੁਸੀਂ ਮੇਰੇ ਬਾਜ ਨਾਲ ਆਪਣਾ ਬਾਜ ਲੜਾਓ, ਜਾਣੀ ਜਾਣ ਅੰਤਰਯਾਮੀ ਜਾਣਗੇ ਵੀ ਇਹਦੇ ਮਨ 'ਚ ਬਦੀ ਹੈ ਵੀ ਸਾਡਾ ਬਾਜ ਲੈਣਾ ਚਾਹੁੰਦਾ। ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਕਹਿਣ ਲੱਗੇ, ਕਾਜੀ ਸਾਹਿਬ ਤੁਹਾਡੇ ਬਾਜ ਨਾਲ ਸਾਡਾ ਬਾਜ ਨਹੀਂ ਲੜੇਗਾ, ਤੁਹਾਡੇ ਬਾਜ ਨਾਲ ਸਾਡੀਆਂ ਚਿੜੀਆਂ ਲੜਨਗੀਆਂ। ਕਹਿਣ ਲੱਗਾ ਜੀ ਚਿੜੀਆਂ ਦੇ ਬਾਜ ਦਾ ਖਾਜਾ ਹੁੰਦੀਆਂ ਨੇ, ਕਹਿੰਦੇ ਜੇ ਪਰਮੇਸ਼ਰ ਨੂੰ ਭਾਵੇ ਤੇ ਬਾਜ ਚਿੜੀਆਂ ਦਾ ਖਾਜਾ ਵੀ ਬਣ ਸਕਦਾ ਹੈ। ਉੱਥੇ ਇੱਕ ਦਰਖਤ ਸੀ, ਦਰਖਤ ਦੇ ਉੱਤੇ ਦੋ ਚਿੜੀਆਂ ਬੈਠੀਆਂ। ਇਹ ਕਹਿਣ ਲੱਗਾ ਜੀ ਲੜਾਓ ਫਿਰ ਚਿੜੀਆਂ ਹੀ ਲੜਾਓ। ਮਹਾਰਾਜ ਜੀ ਨੇ ਇਸ਼ਾਰਾ ਕੀਤਾ, ਉਹ ਚਿੜੀਆਂ 'ਚ ਖਬਰੇ ਕਿੱਥੋਂ ਕਰੰਟ ਆਇਆ। ਮਹਾਰਾਜ ਸੱਚੀ ਪਾਤਸ਼ਾਹ ਦੀ ਤੱਕਣੀ ਨਾਲ ਹੀ ਇੰਨੀ ਸ਼ਕਤੀ ਆਈ, ਇਹਨੇ ਬਾਜ ਛੱਡਿਆ, ਚਿੜੀਆਂ ਟੁੱਟ ਕੇ ਬਾਜ 'ਤੇ ਪੈ ਗਈਆਂ। ਨਹੀਂ ਤਾਂ ਬਾਜ ਇਹੋ ਜਿਹਾ ਬਾਦਸ਼ਾਹੀ ਬਾਜ ਬਾਜ ਹੁੰਦਾ ਵੀ ਜਿਹੜੇ ਇਲਾਕੇ ਵਿੱਚ ਮਾੜੀ ਜੀ ਉੱਚੀ ਜੀ ਬੋਲ ਵੀ ਪੈਂਦਾ ਅਤੇ ਪੰਛੀਆਂ ਨੂੰ ਭਾਜੜਾਂ ਪੈ ਜਾਂਦੀਆਂ, ਵੱਡੇ ਵੱਡੇ ਪੰਛੀ ਅੱਗੇ ਲੱਗ ਕੇ ਦੌੜ ਪੈਂਦੇ ਆ। ਚਿੜੀਆਂ ਟੁੱਟ ਕੇ ਪੈ ਗਈਆਂ ਬਾਜ ਨੂੰ। ਉੱਥੋਂ ਜਿਉਂ ਲੜਦਿਆਂ ਲੜਦਿਆਂ ਗੁਰਦੁਆਰਾ ਬਾਦਸ਼ਾਹੀ ਬਾਗ ਤੋਂ ਤਕਰੀਬਨ 2 ਕਿਲੋਮੀਟਰ 2.5 ਕਿਲੋਮੀਟਰ ਤੱਕ ਲੈ ਗਈਆਂ। ਲੱਭੂ ਦੇ ਤਲਾਅ 'ਤੇ ਇੱਕ ਅਸਥਾਨ ਹੈ ਅੰਬਾਲੇ ਸ਼ਹਿਰ 'ਚ, ਗੁਰਦੁਆਰਾ ਗੋਬਿੰਦਪੁਰਾ ਸਾਹਿਬ। ਉਸ ਜਗ੍ਹਾ 'ਤੇ ਲਿਆ ਕੇ ਬਾਜ ਨੂੰ ਟੋਟੇ ਟੋਟੇ ਬੋਟੀ ਬੋਟੀ ਕਰਕੇ ਚਿੜੀਆਂ ਨੇ ਜ਼ਮੀਨ 'ਤੇ ਸੁੱਟ ਦਿੱਤਾ। ਉੱਥੇ ਖੂਹ ਸੀ, ਮਹਾਰਾਜ ਜੀ ਨੇ ਉਸ ਖੂਹ ਦੇ ਵਿੱਚੋਂ ਜਲ ਛਕਿਆ ਔਰ ਉਸ ਕਾਜੀ ਦਾ ਮਾਣ ਤੋੜਿਆ। ਗੁਰਦੁਆਰਾ ਬਾਦਸ਼ਾਹੀ ਬਾਗ ਵਾਲੇ ਅਸਥਾਨ 'ਤੇ ਖਲੋ ਕੇ ਗੁਰਦੇਵ ਨੇ ਬਚਨ ਕਹੇ ਸਨ, ਚਿੜੀਓ ਤੇ ਮੈਂ ਬਾਜ ਤੁੜਾਊਂ, 1,25,000 ਸੇ ਏਕ ਲੜਾਊਂ, ਤਬੈ ਗੋਬਿੰਦ ਸਿੰਘ ਨਾਮ ਕਹਾਊਂ। ਇਹ ਬਚਨ ਅੰਬਾਲੇ ਦੀ ਧਰਤੀ 'ਤੇ ਕੀਤੇ ਔਰ ਚਮਕੌਰ ਸਾਹਿਬ ਦੀ ਗੜੀ ਵਿੱਚ ਇਸ ਬਚਨਾਂ ਨੂੰ ਸੰਪੂਰਨ ਕੀਤਾ। ਐਸੇ ਬਾਜਾਂ ਵਾਲੇ ਕਲਗੀਧਰ ਸਵਾਮੀ ਜੀ ਦਾ ਮਹਾਨ ਪਵਿੱਤਰ ਅਸਥਾਨ ਹੈ ਅੰਬਾਲੇ ਸ਼ਹਿਰ 'ਚ, ਦੋ ਅਸਥਾਨ, ਗੁਰਦੁਆਰਾ ਬਾਦਸ਼ਾਹੀ ਬਾਗ ਔਰ ਇੱਕ ਗੁਰਦੁਆਰਾ ਗੋਬਿੰਦਪੁਰਾ ਸਾਹਿਬ। ਤੀਸਰਾ ਅਸਥਾਨ ਘੁਮਿਆਰਾਂ ਦੇ ਮਹੱਲੇ ਵਿੱਚ, ਜਦੋਂ 10ਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਿੱਲੀ ਨੂੰ ਗਏ ਹਨ ਉਦੋਂ ਆਏ ਅਤੇ ਤਕਰੀਬਨ 21 ਦਿਨ ਸਤਿਗੁਰੂ ਜੀ ਉਸ ਅਸਥਾਨ 'ਤੇ ਰਹੇ। ਉਸ ਅਸਥਾਨ ਦਾ ਨਾਮ ਹੈ ਗੁਰਦੁਆਰਾ ਸਤਸੰਗਤ ਸਾਹਿਬ। ਜਦੋਂ ਭਾਈ ਜੈਤਾ ਜੀ 9ਵੇਂ ਪਾਤਸ਼ਾਹ ਦਾ ਸੀਸ ਲੈ ਕੇ ਆਏ ਹੈ ਉਸੇ ਅਸਥਾਨ 'ਤੇ ਉਹ ਠਹਿਰੇ ਸਨ ਅਤੇ ਕਲਗੀਧਰ ਜੀ ਉੱਥੇ ਰਹਿ ਕੇ 21 ਦਿਨ ਕਥਾ ਕਰਦੇ ਰਹੇ, ਇਸ ਕਰਕੇ ਉਸ ਅਸਥਾਨ ਦਾ ਨਾਮ ਗੁਰਦੁਆਰਾ ਸਤਸੰਗਤ ਸਾਹਿਬ ਹੈ। ਇੱਕ ਸਬਜ਼ੀ ਮੰਡੀ ਦੇ ਵਿੱਚ ਅਸਥਾਨ ਹੈ ਮਹਾਰਾਜ 9ਵੇਂ ਪਾਤਸ਼ਾਹ ਦਾ ਅਸਥਾਨ, ਸੀਸ ਲੈ ਕੇ ਭਾਈ ਜੈਤਾ ਜੀ ਪਹਿਲਾਂ ਇੱਥੋਂ ਆਏ ਫਿਰ ਉੱਥੇ ਘੁਮਿਆਰਾਂ ਦੇ ਮਹੱਲੇ ਗਏ ਸਨ, ਉੱਥੇ ਗੁਰਦੁਆਰਾ ਸੀਸਗੰਜ ਸਾਹਿਬ ਹੈ। ਅਤੇ GT ਰੋਡ ਦੇ ਕਿਨਾਰੇ 'ਤੇ 6ਵੇਂ ਪਾਤਸ਼ਾਹ ਔਰ 8ਵੇਂ ਪਾਤਸ਼ਾਹ ਅਤੇ 10ਵੇਂ ਪਾਤਸ਼ਾਹ, 3 ਪਾਤਸ਼ਾਹੀਆਂ ਦੇ ਚਰਨ ਪਏ ਗੁਰਦੁਆਰਾ ਮੰਜੀ ਸਾਹਿਬ। ਇਹ 5 ਅਸਥਾਨ ਵਾਲੇ ਸ਼ਹਿਰ ਵਿੱਚ ਹੀ ਹਨ। ਗੁਰਦੁਆਰਾ ਬਾਦਸ਼ਾਹੀ ਬਾਗ ਸਤਿਗੁਰੂ ਕਲਗੀਧਰ ਜੀ ਨੇ ਕਿਰਪਾ ਕਰਕੇ ਦਾਸ ਦੇ ਸਰੀਰ ਕੋਲੋਂ ਤਕਰੀਬਨ 2 ਸਾਲ ਕਥਾ ਦੀ ਸੇਵਾ ਲਈ ਹੈ। 2001 ਤੋਂ 2003 ਤਾਈਂ ਸਤਿਗੁਰੂ ਜੀ ਦੇ ਪਾਵਨ ਦਰਬਾਰ ਵਿੱਚ ਉੱਥੇ ਕਥਾ ਦੀ ਸੇਵਾ ਕਰਦੇ ਰਹੇ। 2003 ਵਿੱਚ 9ਵੇਂ ਪਾਤਸ਼ਾਹ ਨੇ ਇੱਥੇ ਆਪਣੇ ਚਰਨਾਂ 'ਚ ਸੱਦ ਲਿਆ। ਤੋ ਮਹਾਨ ਪਵਿੱਤਰ 5 ਇਤਿਹਾਸਕ ਅਸਥਾਨ ਸ਼ਹਿਰ ਵਿੱਚ ਨੇ। ਫਿਰ ਲਾਗੇ ਤਾਗੇ ਅਸਥਾਨ ਗੁਰਦੁਆਰਾ ਪੰਜੋਖਰਾ ਸਾਹਿਬ, ਲਖਨੌਰ ਸਾਹਿਬ, ਮਰਦੋਂ ਸਾਹਿਬ, ਗੁਰਦੁਆਰਾ ਗੇਂਦਸਰ ਸਾਹਿਬ, ਭਾਨੋ ਖੇੜੀ, ਇਹ 9 ਅਸਥਾਨ ਨੇ ਅੰਬਾਲੇ ਸ਼ਹਿਰ ਦੇ ਲਾਗੇ ਤਾਗੇ। ਜਦੋਂ ਕਿਤੇ ਬੱਚਿਆਂ ਨੂੰ ਪਰਿਵਾਰ ਨੂੰ ਛੁੱਟੀ ਹੋਵੇ, ਚਾਹੀਦਾ ਹੈ ਗੁਰਸਿੱਖਾਂ ਨੂੰ ਇਹਨਾਂ ਅਸਥਾਨਾਂ ਦੀ 1-2 ਮਹੀਨੇ ਬਾਅਦ ਜਾ ਕੇ ਯਾਤਰਾ ਕਰਕੇ ਆਇਆ ਕਰੀਏ। ਅਸਥਾਨਾਂ ਇਤਿਹਾਸਕ ਅਸਥਾਨ ਬਹੁਤ ਨੇ, ਆਪਣੇ ਪਟਿਆਲੇ ਜ਼ਿਲ੍ਹੇ 'ਚ ਬਹੁਤ ਇਤਿਹਾਸਕ ਅਸਥਾਨ ਹਨ। 9ਵੇਂ ਪਾਤਸ਼ਾਹ ਦੇ 37 ਤੋਂ ਵੱਧ ਇਤਿਹਾਸਕ ਅਸਥਾਨ ਪਟਿਆਲੇ ਜ਼ਿਲ੍ਹੇ 'ਚ ਹਨ। ਇਤਿਹਾਸਕ ਸਥਾਨਾਂ ਦੀ ਯਾਤਰਾ ਤੇ ਵੱਧ ਵੱਧ ਤੋਂ ਵੱਧ ਜਾ ਕੇ ਉਹਨਾਂ ਸਥਾਨਾਂ ਤੇ ਨਤਮਸਤਕ ਹੋਈਏ, ਬੱਚਿਆਂ ਨੂੰ, ਪਰਿਵਾਰ ਨੂੰ ਉਹਨਾਂ ਦਾ ਇਤਿਹਾਸ ਜਿਹੜਾ ਹੈ ਜਾ ਕੇ ਸਰਵਣ ਕਰਾਈਏ। ਜੰਡ ਮਘੋਲੀ ਨਗਰ ਦੇ ਲਾਗੇ ਗੁਰਦੁਆਰਾ ਨਥਾਣਾ ਸਾਹਿਬ ਹੈ, ਜਿਸ ਦਾ ਪ੍ਰਬੰਧ ਹੁਣ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਅਧੀਨ ਹੈ ਪਿਛਲੇ ਸਾਲ ਤੋਂ। ਉੱਥੇ 22 ਵਾਰ ਮਹਾਰਾਜ ਗੁਰੂ ਅਮਰਦਾਸ ਸਾਹਿਬ ਨੇ ਚਰਨ ਪਾਏ। ਜੰਡ ਮਘੋਲੀ ਨੂੰ ਜਾਂਦਿਆਂ, ਨਥਾਣਾ ਸਾਹਿਬ ਨੂੰ ਜਾਂਦਿਆਂ ਰਸਤੇ 'ਚ ਕੁਸ਼ਟ ਨਿਵਾਰਨ ਸਾਹਿਬ ਅਸਥਾਨ ਹੈ, ਜਿੱਥੇ 9ਵੇਂ ਪਾਤਸ਼ਾਹ ਨੇ ਕੋਹੜੀਆਂ ਦਾ ਕੋਹੜ ਨਿਵਾਰਿਆ, ਸ਼ੇਖੂਪੁਰਾ ਨਗਰ। ਉੱਥੇ 9ਵੇਂ ਪਾਤਸ਼ਾਹ ਦਾ ਇਤਿਹਾਸਕ ਸਥਾਨ ਹੈ। ਪਹਿਲਾਂ ਬਹਾਦਰਗੜ੍ਹ ਸਾਹਿਬ ਤੋਂ ਜਾਈਏ, ਮਹਿਮਦਪੁਰ ਜੱਟਾਂ 9ਵੇਂ ਪਾਤਸ਼ਾਹ ਦਾ ਸਥਾਨ ਆਉਂਦਾ ਹੈ। ਨਨੇੜੀ ਪਿੰਡ ਜਿਹਦਾ ਇੱਥੇ ਇਤਿਹਾਸ ਵਿੱਚ ਜ਼ਿਕਰ ਆਇਆ, ਪਿੰਡ ਨਨੇੜੀ 'ਚ 9ਵੇਂ ਪਾਤਸ਼ਾਹ ਜੀ ਦਾ ਇਤਿਹਾਸਕ ਸਥਾਨ ਹੈ। ਇਉਂ ਮਹਾਰਾਜ ਜੀ ਦੇ ਪਾਵਨ ਸਥਾਨਾਂ ਦੀ ਯਾਤਰਾ ਕਰੀਏ ਵੱਧ ਤੋਂ ਵੱਧ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਇੱਥੇ ਚਿੜੀਆਂ ਤੋਂ ਬਾਜ ਤੜਾਇਆ, ਕੁਝ ਸਮਾਂ ਮਹਾਰਾਜ ਜੀ ਅੰਬਾਲੇ ਸ਼ਹਿਰ ਦੇ ਵਿੱਚ ਦੁਪਹਿਰਾ ਕੱਟਿਆ।
ਉਤਰੇ ਨਹੀਂ ਬਹੁਰ ਚੱਲ ਆਏ,
ਫਿਰ ਸਤਿਗੁਰੂ ਜੀ ਨੇ ਇੱਥੋਂ ਚਾਲਾ ਮਾਰਿਆ।
ਸੰਧਿਆ ਭਈ ਪਾਨ ਅਸਤਾਏ,
ਸ਼ਾਮ ਪੈ ਗਈ ਸੂਰਜ ਛੁਪ ਗਿਆ।
ਤਬੈ ਆਣ ਪਹੁੰਚੇ ਲਖਨੌਰ,
ਚੱਲ ਕੇ ਸਤਿਗੁਰੂ ਜੀ ਲਖਨੌਰ ਸਾਹਿਬ ਆਣ ਪਹੁੰਚੇ ਹਨ।
ਬਿਸਰਾਮੇ ਸੋਢੀ ਸਿਰਮੌਰ,
ਸੋਢੀਆਂ ਦੀ ਕੁੱਲ ਦੇ ਸਿਰਮੌਰ ਸਤਿਗੁਰੂ ਸੱਚੇ ਪਾਤਸ਼ਾਹ ਨੇ, ਕਿਉਂਕਿ ਅੱਜ ਸਾਰਾ ਦਿਨ ਹੀ ਘੋੜੇ ਤੇ ਹੀ ਲੰਘ ਗਿਆ, ਸ਼ਿਕਾਰ ਖੇਡਦਿਆਂ ਬੜਾ ਲੰਮਾ ਪੈਂਡਾ ਤਹਿ ਕਰਕੇ ਆਏ, ਤੋ ਰਾਤਰੀ ਸਮੇਂ ਮਹਾਰਾਜ ਜੀ ਬਿਰਾਜਮਾਨ ਹੋਏ।
ਇੱਕ ਦਿਨ ਬਹੁਰ ਚੜੇ ਚਲ ਗਏ,
ਇੱਕ ਦਿਨ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੋਂ ਚੜੇ ਹਨ।
ਮ੍ਰਿਗਨ ਪਲਾਏ ਦੂਰ ਥਿਰ ਥੀਏ,
ਮਹਾਰਾਜ ਜੀ ਨੇ ਹਿਰਨਾਂ ਨੂੰ ਭਾਜੜਾਂ ਪਾਈਆਂ, ਹੁਣ ਸ਼ਿਕਾਰ ਦੇ ਵਿੱਚ ਸਤਿਗੁਰੂ ਜੀ ਬਿਲਕੁਲ ਨਿਪੁੰਨ ਹੋ ਗਏ ਨੇ।
ਗ੍ਰਾਮ ਪੁਸਥਲੇ ਕੋ ਬੜ ਥੇ,
ਉੱਥੋਂ ਹੀ ਕੁਝ ਦੂਰੀ ਤੇ ਲਖਨੌਰ ਸਾਹਿਬ ਤੋਂ ਇੱਕ ਨਗਰ ਹੈ ਥੇ ਸੀ ਪੁਰਾਣਾ ਪਿੰਡ ਦਾ, ਜਿਹਦਾ ਨਾਂ ਸੀ ਪੁਸਥਲਾ। ਪੁਸਥਲੇ ਨਾਮ ਦਾ ਇੱਕ ਪਿੰਡ ਦਾ ਥੇ ਬਣਿਆ ਹੋਇਆ ਸੀ।
ਠਾਂਡੇ ਭਏ ਜਾਏ ਸੁਖ ਗ੍ਰਹਿ,
ਸੁੱਖਾਂ ਦੇ ਦਾਤੇ ਸਤਿਗੁਰੂ ਜੀ ਉਸ ਜਗ੍ਹਾ ਤੇ ਜਾ ਕੇ ਖਲੋ ਗਏ।
ਕਿਤਕ ਸਮਾਂ ਜਬ ਖਰੇ ਬਿਤਾਇਓ,
ਜਦੋਂ ਕੁਝ ਕੁ ਸਮਾਂ ਮਹਾਰਾਜ ਜੀ ਨੇ ਪੁਸਥਲੇ ਪਿੰਡ ਦੇ ਥੇ ਦੇ ਉੱਤੇ ਬਤੀਤ ਕੀਤਾ,
ਲੁਖੀ ਤੇ ਇੱਕ ਰੰਗੜ ਆਇਓ,
ਲਾਗੇ ਇੱਕ ਪਿੰਡ ਹੈ ਲੁਖੀ, ਲੁਖੀ ਪਿੰਡ ਦਾ ਇੱਕ ਰੰਗੜ, ਉਹ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਵੱਲ ਆਇਆ।
ਵਿਚਰਤ ਹਿੱਤ ਸ਼ਿਕਾਰ ਕੇ ਜਾਈ,
ਉਹ ਜਿਹੜਾ ਰੰਗੜ ਸੀ ਉਹ ਵੀ ਕਿਤੇ ਸ਼ਿਕਾਰ ਵੇਖਣ ਵਾਸਤੇ ਆਇਆ ਹੋਇਆ ਸੀ, ਉਹ ਵੀ ਸ਼ਿਕਾਰ ਹੀ ਖੇਡਣ ਆਇਆ ਹੋਇਆ ਸੀ।
ਇਸਕੇ ਸੰਗ ਹੁਤੋ ਇੱਕ ਨਾਈ,
ਉਹਦੇ ਨਾਲ ਇੱਕ ਨਾਈ ਬਰਾਦਰੀ ਦੇ ਨਾਲ ਸੰਬੰਧ ਰੱਖਣ ਵਾਲਾ ਸੱਜਣ ਸੀ।
ਗੁਰੂ ਪਛਾਣ ਆਗ ਪਗਨਯੋ,
ਉਹ ਗੁਰੂ ਘਰ ਦਾ ਸ਼ਰਧਾਲੂ ਸੀ, ਉਹਨੇ ਸਤਿਗੁਰੂ ਜੀ ਨੂੰ ਪਛਾਣ ਲਿਆ ਤੇ ਆ ਕੇ ਉਹਨੇ ਕਲਗੀਧਰ ਜੀ ਦੇ ਚਰਨਾਂ ਤੇ ਮੱਥਾ ਟੇਕਿਆ।
ਤਬ ਰੰਗੜ ਨੇ ਬੂਜਨ ਕੀਓ,
ਉਹ ਜਿਹੜਾ ਰੰਗੜ ਸੀ ਉਹਦੇ ਨਾਲ ਹੀ ਸੀ ਉਹ ਨਾਈ, ਉਹਨੂੰ ਪੁੱਛਣ ਲੱਗਾ, ਕਹਿਣ ਲੱਗਾ, ਭਾਈ ਇਹ ਕਿਹਨੂੰ ਜਾ ਕੇ ਤੂੰ ਮੱਥਾ ਟੇਕਿਆ, ਇਹ ਕੌਣ ਸਨ?
ਕਿਸ ਕੋ ਬਾਲਕ ਸਹਿਤ ਪ੍ਰਤਾਪੂ,
ਇਹ ਕਿਹਦਾ ਬਾਲਕ ਹੈ, ਬੜਾ ਪ੍ਰਤਾਪੀ ਬਾਲਕ ਹੈ, ਰੰਗੜ ਪੁੱਛਦਾ, ਕਹਿੰਦਾ ਇਹ ਕਿਹਦਾ ਬਾਲਕ ਹੈ, ਬੜਾ ਪ੍ਰਤਾਪ ਹੈ ਇਹਦੇ ਚਿਹਰੇ ਤੇ,
ਰਾਜਨ ਕੇ ਸਮਾਨ ਬੜ ਦਾਪੂ,
ਇਹਦਾ ਪ੍ਰਤਾਪ ਏਦਾਂ ਜਾਪਦਾ ਜਿਵੇਂ ਕਿਸੇ ਰਾਜੇ ਦਾ ਹੋਵੇ, ਕਿਸੇ ਬਾਦਸ਼ਾਹ ਦਾ ਪ੍ਰਤਾਪ ਹੋਵੇ।
ਗੁਰੂ ਹਮਾਰੋ ਭਾਖਿਓ ਨਾਈ,
ਉਹ ਜਿਹੜਾ ਸੇਵਕ ਸੀ ਉਹ ਕਹਿਣ ਲੱਗਾ ਜੀ ਇਹ ਸਾਡੇ ਗੁਰੂ ਹਨ, ਅਸੀਂ ਇਹਨਾਂ ਦੇ ਘਰ ਦੇ ਸੇਵਕ ਹਾਂ,
ਜਿਨਕੋ ਸਭ ਜਗ ਪੂਜ ਹੈ ਆਈ,
ਇਹਨਾਂ ਨੂੰ ਸਾਰਾ ਜਗ ਪੂਜਦਾ, ਸਾਰਾ ਸੰਸਾਰ ਇਹਨਾਂ ਨੂੰ ਪੂਜਦਾ ਹੈ।
ਸੁਨ ਰੰਗੜ ਕੇ ਸਿਦਕ ਵਿਸਾਲਾ,
ਉਹ ਰੰਗੜ ਇਲਾਕੇ ਦਾ ਪਿੰਡ ਲੁੱਖੀ ਦਾ ਚੌਧਰੀ ਵੀ ਸੀ, ਉਹਦੇ ਮਨ 'ਚ ਵੀ ਰੰਗ ਲੱਗ ਗਿਆ, ਉਹਨੇ ਜਦੋਂ ਆਪਣੇ ਨੌਕਰ ਦੇ ਮੂੰਹੋਂ ਸਤਿਗੁਰਾਂ ਦੀ ਵਡਿਆਈ ਸੁਣੀ ਤੇ ਉਹਦੇ ਮਨ 'ਚ ਵੀ ਸ਼ਰਧਾ ਜਾਗ ਪਈ।
ਬੰਧਨ ਹਿਤ ਆਇਓ ਤਤਕਾਲਾ,
ਉਹ ਘੋੜੇ ਤੋਂ ਉਤਰਿਆ ਤੇ ਸਤਿਗੁਰੂ ਜੀ ਨੂੰ ਮੱਥਾ ਟੇਕਣ ਲਈ ਉਹ ਰੰਗੜ ਵੀ ਅੱਗੇ ਆਇਆ।
ਤਰਕਸ਼ ਤੇ ਸਰਪੰਚ ਨਿਕਾਸੇ,
ਹੁਣ ਉਹ ਸ਼ਿਕਾਰੀ ਸੀ, ਉਹਦੇ ਕੋਲ ਸ਼ਸਤਰ ਵੀ ਸੀ, ਪੱਥੇ 'ਚ ਤੀਰ ਸੀ ਉਹ ਰੰਗੜ ਦੇ ਕੋਲ, ਉਹਨੇ 5 ਤੀਰ ਆਪਣੇ ਪੱਥੇ 'ਚੋਂ ਬਾਹਰ ਕੱਢੇ।
ਤਰ ਕਰ ਕਰਮੈ ਹੋਏ ਇਸ ਪਾਸੇ,
ਤੇ ਦੋਹਾਂ ਹੱਥਾਂ ਵਿੱਚ ਏਦਾਂ ਗੁਰਦੇਵ ਨੂੰ ਉਹ ਤੀਰ ਭੇਟਾ ਕਰਨ ਲਈ ਵੀ ਹੁਣ ਹੋਰ ਤਾਂ ਕੋਈ ਚੀਜ਼ ਨਹੀਂ ਇਸ ਵੇਲੇ, ਆਹ ਤੀਰ ਹੀ ਸਤਿਗੁਰਾਂ ਨੂੰ ਭੇਟ ਕਰਾਂ। ਉਹ 5 ਤੀਰ ਇਹਨੇ ਆਪਣੇ ਇੱਦਾਂ ਹੱਥਾਂ 'ਚ ਦੋਹਾਂ 'ਚ ਲਏ ਤੇ ਕਲਗੀਧਰ ਜੀ ਨੂੰ ਭੇਟਾ ਕਰਨ ਵਾਸਤੇ ਆ ਗਿਆ।
ਗੁਰ ਅੱਗੇ ਕਰ ਸੀਸ ਨਿਵਾਇਓ,
ਸਤਿਗੁਰਾਂ ਦੇ ਸਨਮੁਖ ਆ ਕੇ ਉਹ ਤੀਰ ਏਦਾਂ ਹੱਥਾਂ ਨਾਲ ਅੱਗੇ ਕੀਤੇ ਤੇ ਸੀਸ ਝੁਕਾਇਆ।
ਬਸਤਰ ਹੋ ਪਰ ਹੀਰ ਅਲਾਇਓ,
ਕਲਗੀਧਰ ਜੀ ਨੇ ਵੇਖ ਕੇ ਬਚਨ ਕੀਤਾ ਵਸਦਾ ਰਹਿ ਭਾਈ। ਗੁਰਦੇਵ ਨੇ ਮੁਖੋਂ ਅਸੀਸ ਦਿੱਤੀ।
ਸੋ ਪ੍ਰਸੰਨ ਮੁਕਤੀ ਸੁਣ ਬੈਨ,
ਸਤਿਗੁਰੂ ਜੀ ਦੇ ਬਚਨ ਸੁਣ ਕੇ ਉਹ ਰੰਗੜ ਬੜਾ ਖੁਸ਼ ਹੋਇਆ, ਪ੍ਰਸੰਨ ਹੋਇਆ।
ਰੰਗੜ ਭਨੇ ਸਮੁਖ ਕਰ ਨੈਣ,
ਸਤਿਗੁਰਾਂ ਦੇ ਸਨਮੁਖ ਹੱਥ ਜੋੜ ਕੇ ਬੇਨਤੀ ਕਰਦਿਆਂ ਉਹ ਰੰਗੜ ਬੋਲਿਆ,
ਹਰ ਸਰ ਨਿਰਮਲ ਲਿਹੋ ਉਪਾਇਨ।
ਕਹਿਣ ਲੱਗਾ, ਮਹਾਰਾਜ ਇਹ ਤੀਰ ਬੜੇ ਸੁੰਦਰ ਤਿੱਖੇ ਤੀਰ ਨੇ ਮੇਰੇ ਪੱਥੇ ਦੇ, ਮੈਂ ਆਪ ਬਣਵਾਏ ਹੈ, ਬੜੀ ਨਿਰਮਲ ਧਾਰਾ ਵਾਲੇ ਤੀਰ ਨੇ, ਇਹ ਤੀਰ ਆਪ ਜੀ ਕਿਰਪਾ ਕਰਕੇ ਮੇਰੇ ਵੱਲੋਂ ਪ੍ਰਵਾਨ ਕਰੋ ਭੇਟਾ ਵਜੋਂ।
ਪੁਨਹ ਸਪਰਸ਼ੋ ਕਰ ਸੋ ਪਾਇਨ,
ਇਹ ਤੀਰ ਮਹਾਰਾਜ ਜੀ ਤੁਸੀਂ ਫੜ ਲਓ, ਮੇਰੇ ਹੱਥ ਵਿਹਲੇ ਹੋ ਜਾਣ ਤੇ ਮੈਂ ਤੁਹਾਡੇ ਚਰਨ ਸਪਰਸ਼ ਕਰ ਲਾਂ। ਰੰਗੜ ਨੇ ਬੇਨਤੀ ਕੀਤੀ, ਤੀਰ ਫੜ ਲਓ ਮਹਾਰਾਜ ਤੇ ਮੇਰੇ ਹੱਥ ਵਿਹਲੇ ਹੋ ਜਾਣਗੇ ਤੇ ਮੈਂ ਤੁਹਾਡੇ ਚਰਨ ਸਪਰਸ਼ ਕਰ ਲਵਾਂ।
ਪਿਕ ਸ਼ਰਧਾ ਕਹਿ ਲੀਨੇ ਹੱਥ,
ਇਹਦੀ ਸ਼ਰਧਾ ਵੇਖ ਕੇ ਗੁਰਦੇਵ ਨੇ ਤੀਰ ਆਪਣੇ ਪਾਵਨ ਹੱਥਾਂ ਵਿੱਚ ਪਕੜ ਲਏ।
ਤਬ ਤਿਨ ਧਰਿਓ ਚਰਨ ਪਰਮਾਤ,
ਇਹਨੇ ਬੜੇ ਪ੍ਰੇਮ ਨਾਲ ਸਤਿਗੁਰੂ ਜੀ ਦੇ ਚਰਨਾਂ ਤੇ ਮੱਥਾ ਰੱਖਿਆ, ਮੱਥਾ ਰੱਖ ਕੇ ਗੁਰਦੇਵ ਦੇ ਚਰਨ ਸਪਰਸ਼ ਕੀਤੇ।
ਹੁਣ ਹਰਕਤ ਹੋਈ ਸਦਨ ਮਝਾਰਾ,
ਤੇ ਬੜਾ ਖੁਸ਼ ਹੋ ਕੇ ਪ੍ਰਸੰਨ ਹੋ ਕੇ ਘਰ ਪਰਤਣ ਲੱਗਾ।
ਸਤਿਗੁਰੂ ਹੈ ਨਿਜ ਮਾਰਗ ਡਾਰਾ,
ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹਨੂੰ ਵੀ ਕਿਰਤਾਰਥ ਕਰ ਦਿੱਤਾ। ਗੁਰਦੇਵ ਜੀ ਘੋੜੇ ਤੇ ਸਵਾਰ ਹੋਏ ਤੇ ਪਾਤਸ਼ਾਹ ਜੀ ਵੀ ਚੱਲ ਪਏ ਇਥੋਂ।
ਆਵਤ ਭੇ ਲਖਨੌਰ ਮਝਾਰਾ,
ਪਾਤਸ਼ਾਹ ਜੀ ਪੁਸਥਲੇ ਤੋਂ ਵਾਪਸ ਲਖਨੌਰ ਸ਼ਹਿਰ ਲਖਨੌਰ ਨਗਰ ਵਿੱਚ ਆ ਗਏ।
ਨਿਸ ਬਿਸਰਾਮ ਕੀਨ ਸੁਖ ਧਾਰਾ,
ਲਖਨੌਰ ਸਾਹਿਬ ਆ ਕੇ ਸਤਿਗੁਰੂ ਜੀ ਨੇ ਰਾਤਰੀ ਵਿਸ਼ਰਾਮ ਕੀਤਾ, ਟਿਕਾਣਾ ਕੀਤਾ।
ਇਸ ਪ੍ਰਕਾਰ ਤਹ ਸਮਾਂ ਬਿਤਾਇਓ,
ਇਸ ਤਰ੍ਹਾਂ ਸਤਿਗੁਰੂ ਜੀ ਨੇ ਆਪਣੇ ਜੀਵਨ ਦਾ ਕੁਝ ਸਮਾਂ ਲਖਨੌਰ ਸਾਹਿਬ ਬਤੀਤ ਕੀਤਾ ਹੈ।
ਚਿਤਵੈਂ ਪਿਤ ਸੰਦੇਸ਼ ਪਠਾਇਓ,
ਔਰ ਚਿਤ ਜ ਚਿਤਵਦੇ ਨੇ ਕਿ ਪਿਤਾ ਜੀ ਨੇ ਹੁਕਮ ਲਾਇਆ ਆਨੰਦਪੁਰ ਸਾਹਿਬ ਜਾਣ ਦਾ।
ਜੁਗ ਮਾਤਨ ਢਿੱਗ ਬੈਠ ਬਖਾਨੀ,
ਤੇ ਹੁਣ ਮਾਤਾ ਜੀ ਹੁਣਾਂ ਦੇ ਕੋਲ ਬਹਿ ਕੇ ਕਲਗੀਧਰ ਜੀ ਬੋਲੇ। ਮਾਤਾ ਜੀ ਹੁਣਾਂ ਨੂੰ ਕਹਿਣ ਲੱਗੇ,
ਕਿਮ ਚਲਬੇ ਕੀ ਮਸਲਤ ਠਾਨੀ,
ਮਾਤਾ ਜੀ ਹੁਣ ਦੱਸੋ ਚੱਲਣ ਦੀ ਕੀ ਸਲਾਹ ਕੀਤੀ ਹੈ, ਵੀ ਆਪਾਂ ਆਨੰਦਪੁਰ ਸਾਹਿਬ ਕਦੋਂ ਚੱਲਣਾ।
ਬਸਨ ਆਨੰਦ ਪੁਰ ਆਪਣ ਸਥਾਨਾ,
ਤੇ ਆਪਾਂ ਆਪਣੇ ਨਗਰ ਆਨੰਦਪੁਰ ਸਾਹਿਬ ਚ ਚੱਲ ਕੇ ਨਿਵਾਸ ਕਰੀਏ।
ਹੁਕਮ ਗੁਰਨ ਕੋ ਚਾਹੀਏ ਮਾਨਾ,
ਸਾਡਾ ਫਰਜ਼ ਬਣਦਾ ਸਤਿਗੁਰੂ ਜੀ ਦਾ ਹੁਕਮ ਮੰਨਣਾ। ਨੌਵੇਂ ਪਾਤਸ਼ਾਹ ਨੇ ਹੁਕਮ ਕੀਤਾ ਕਿ ਆਨੰਦਪੁਰ ਸਾਹਿਬ ਜਾਓ,
ਤਿਆਰੀ ਕਰੋ ਪੰਥ ਪ੍ਰਸਥਾਨ,
ਤੇ ਮਾਤਾ ਜੀ ਹੁਣ ਤਿਆਰੀ ਕਰੋ, ਆਪਾਂ ਚੱਲੀਏ ਆਨੰਦਪੁਰ ਸਾਹਿਬ ਨੂੰ।
ਇਤ ਬਸਬੋ ਅਵਨੀਕ ਨਾ ਜਾਣੈ,
ਇੱਥੇ ਰਹਿਣਾ ਹੁਣ ਠੀਕ ਨਹੀਂ ਹੈ।
ਸਤਿਗੁਰ ਕ੍ਰਿਤਮ ਹੈ ਚਿੰਤਨ ਕਾਈ,
ਹੁਣ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਿੱਤ ਚ ਕੋਈ ਚਿੰਤਾ ਨਹੀਂ।
ਸਭ ਵਿਦ ਮਹਿ ਸਮਰੱਥ ਸਭ ਥਾਈ,
ਉਹ ਸਰਬ ਪ੍ਰਕਾਰ ਕਰਕੇ ਸਰਬ ਥਾਵਾਂ ਤੇ ਸਮਰੱਥ ਨੇ, ਜਿੱਥੇ ਵੀ ਨੇ। ਇਸ ਵੇਲੇ ਨੌਵੇਂ ਪਾਤਸ਼ਾਹ ਜੋ ਕਰ ਰਹੇ ਨੇ ਉਹ ਆਪਣੀ ਸਵੈ ਇੱਛਾ ਨਾਲ ਹੀ ਕਰ ਰਹੇ ਨੇ।
ਤੁਰਕ ਨਿਕਟ ਜੇ ਚਹਿਤ ਨਾ ਜਾਣਾ,
ਜੇ ਆਪਾਂ ਉਹਨਾਂ ਨੇ ਤੁਰਕਾਂ ਕੋਲ ਨਾ ਜਾਣਾ ਹੁੰਦਾ, ਉੱਥੇ ਨਾ ਜਾਣਾ ਹੁੰਦਾ ਔਰੰਗਜ਼ੇਬ ਕੋਲ,
ਤੋ ਕਿਸ ਕੋ ਬਲ ਚਲਤ ਮਹਾਨ,
ਫਿਰ ਕਿਹਦਾ ਇੰਨਾ ਬਲ ਸੀ ਵੀ ਨੌਵੇਂ ਪਾਤਸ਼ਾਹ ਨੂੰ ਕੋਈ ਲੈ ਕੇ ਜਾਂਦਾ ਉੱਥੇ। ਜੇ ਉਹ ਨਾ ਜਾਣਾ ਚਾਹੁੰਦੇ ਤੇ ਕਿਹਦੇ ਚ ਇੰਨੀ ਤਾਕਤ ਸੀ ਵੀ ਉਹਨਾਂ ਨੂੰ ਕੋਈ ਲੈ ਕੇ ਜਾਂਦਾ।
ਦੇਸ਼ ਮਵਾਸੇ ਜੰਗਲ ਆਦ,
ਆ ਜੰਗਲ ਦਾ ਸਾਰਾ ਦੇਸ਼ ਬਾਗੀ ਹੈ, ਨੌਵੇਂ ਪਾਤਸ਼ਾਹ ਉੱਥੇ ਜਾ ਵਸਦੇ।
ਹੇਠਾਂ ਹਮਰੇ ਸਿੱਖ ਆਬਾਦ,
ਸਾਡੇ ਬਹੁਤ ਗੁਰਸਿੱਖ ਉੱਥੇ ਆਬਾਦ ਹਨ।
ਇਸ ਤੇ ਆਦਿਕ ਅਨਕ ਉਪਾਏ,
ਹੋਰ ਕਈ ਤਰ੍ਹਾਂ ਦੇ ਉਪਾਅ ਕਰ ਸਕਦੇ ਸੀ ਜੇ ਉਹਨਾਂ ਨੇ ਨਾ ਜਾਣਾ ਹੁੰਦਾ।
ਆਨੰਦ ਸਮੇਤ ਬਸਤ ਬਹੁਤ ਆਏ,
ਜਿੱਥੇ ਮਰਜ਼ੀ ਆਨੰਦ ਨਾਲ ਵਸੀ ਜਾਂਦੇ, ਬਾਦਸ਼ਾਹ ਦਾ ਉਹਦੇ ਸਿਪਾਹੀ ਨੇੜੇ ਤੱਕ ਨਹੀਂ ਸਨ ਆ ਸਕਦੇ।
ਸੁਨੇ ਪਿੱਪਰ ਕਸ਼ਮੀਰੀ ਆਏ,
ਇਹ ਤਾਂ ਸੁਣਿਆ ਵੀ ਕਸ਼ਮੀਰੀ ਪੰਡਤ ਆਏ ਸੀ ਸਤਿਗੁਰਾਂ ਕੋਲ ਬੇਨਤੀ ਕਰਨ।
ਤਿੰਨ ਤੇ ਪਾਤੀ ਪਟ ਫੁਰਮਾਏ,
ਉਹਨਾਂ ਦੇ ਕੋਲੋਂ ਚਿੱਠੀ ਪੜ ਕੇ ਉਹਨਾਂ ਨੂੰ ਹੁਕਮ ਕੀਤਾ ਸੀ।
ਤੁਰਕੇਸ਼ਰ ਕੇ ਨਿਕਟ ਪਠਾਏ,
ਖੁਦ ਆਪ ਭੇਜਿਆ ਕਸ਼ਮੀਰੀ ਪੰਡਤਾਂ ਨੂੰ ਰੰਗੇ ਦੇ ਕੋਲ।
ਪਹੁੰਚ ਮਿਲੇ ਸੋ ਬ੍ਰਿਤੰਤ ਸੁਣਾਏ,
ਉਹਨਾਂ ਨੇ ਖੁਦ ਜਾ ਕੇ ਗੁਰੂ ਸਾਹਿਬ ਜੀ ਦਾ ਸੁਨੇਹਾ ਕਹਿੰਦੇ ਆ ਔਰੰਗਜ਼ੇਬ ਨੂੰ ਦਿੱਤਾ
ਤਬ ਤੇ ਔਰੰਗ ਲਗੇ ਹਕਾਰਨ
ਤਾਂ ਹੀ ਔਰੰਗੇ ਨੇ ਸਤਿਗੁਰੂ ਜੀ ਨੂੰ ਆਪਣੇ ਕੋਲ ਸੱਦਿਆ ਕੋਲ ਬੁਲਾਇਆ
ਤੋਰਾ ਕਰਤ ਸ਼ਰਾ ਕੋ ਕਾਰਨ
ਉਹ ਪਾਪੀ ਸ਼ਰਾ ਨੂੰ ਵਧਾਉਣ ਵਾਸਤੇ ਇਹੋ ਜਿਹਾ ਜ਼ੁਲਮ ਕਰ ਰਿਹਾ
ਪ੍ਰਥਮੈ ਅਹਿਦੀ ਨਿਕਟ ਪਠਾਏ
ਉਹਨੇ ਪਹਿਲਾਂ ਸਤਿਗੁਰੂ ਜੀ ਕੋਲ ਅਹਿਦੀ ਭੇਜੇ ਸਨ ਬੁਲਾਉਣ ਲਈ
ਤਿਨੋ ਸੰਗ ਨਹਿ ਗੁਰੂ ਸਿਧਾਏ
ਸਤਿਗੁਰੂ ਜੀ ਉਹਨਾਂ ਅਹਿਦੀਆਂ ਦੇ ਨਾਲ ਨਹੀਂ ਸਨ ਗਏ
ਸਹਿਫਾ ਬਾਦ ਥਿਰੇ ਜਬ ਆਏ
ਚੁਮਾਸੇ ਦੇ ਤਕਰੀਬਨ ਤਿੰਨ ਮਹੀਨੇ ਤੋਂ ਵੱਧ ਸਮਾਂ ਉਹਨਾਂ ਨੇ ਸੈਫਾਬਾਦ ਬਤੀਤ ਕੀਤੇ
ਖੋਜਨ ਹਿਤ ਕਨ ਫੌਜ ਪਠਾਏ
ਫਿਰ ਤੁਰਕ ਨੇ ਪਿੱਛੇ ਫੌਜਾਂ ਭੇਜ ਦਿੱਤੀਆਂ ਲੱਭਣ ਵਾਸਤੇ ਸਿਪਾਹੀ ਭੇਜ ਦਿੱਤੇ
ਮਿਲਿਓ ਨਾ ਕੋਈ ਕਿਸ ਥਲ ਕਬ ਹੈ
ਕਿਸੇ ਜਗ੍ਹਾ ਨੌਵੇਂ ਪਾਤਸ਼ਾਹ ਨੂੰ ਕੋਈ ਸਿਪਾਹੀ ਨਹੀਂ ਟੱਕਰਿਆ ਲੱਭਣ ਤੁਰੇ ਰਹੇ ਪਰ ਕੋਈ ਸਤਿਗੁਰਾਂ ਨੂੰ ਲੱਭ ਨਾ ਸਕਿਆ
ਹੋਵੇ ਕਰ ਤਿਆਗ ਆਪ ਕੇ ਤਬੈ
ਆਪ ਹੀ ਸਤਿਗੁਰੂ ਜੀ ਤਿਆਗ ਕੇ ਗਏ ਸਭ ਕੁਝ
ਜਾਏ ਆਗਰੇ ਸੂਚਨ ਹੇਤ
ਔਰ ਆਗਰੇ ਜਾ ਕੇ ਬਾਗ ਦੇ ਵਿੱਚ ਟਿਕਾਣਾ ਕਰ ਲਿਆ ਤੇ ਆਪਣੀ ਖਬਰ ਦੇਣ ਲਈ
ਪਠੀ ਮੁਦਰ ਕਾ ਹੀਰਾ ਸ੍ਰੇਤ
ਹੀਰਿਆਂ ਵਾਲੀ ਸੋਹਣੀ ਮੁੰਦਰੀ ਆਪ ਭੇਜੀ ਇੱਕ ਆਜੜੀ ਦੇ ਹੱਥ ਵੀ ਉਹਦੇ ਰਾਹੀ ਖਬਰ ਹੀ ਦੇਣੀ ਸੀ ਹਾਂਜੀ
ਗਯੋ ਅਯਾਲੀ ਦਯੋ ਦੁਸ਼ਾਲਾ
ਉਹ ਆਜੜੀ ਜਦੋਂ ਗਿਆ ਉਹਨੂੰ ਮੁੰਦਰਕਾ ਦਿੱਤੀ ਦੁਸ਼ਾਲਾ ਦਿੱਤਾ ਜਿਹਦੇ ਤੋਂ ਹਲਵਾਈ ਨੂੰ ਸ਼ੱਕ ਪਿਆ ਤੇ ਉਹ ਕੋਤਵਾਲ ਕੋਲ ਲੈ ਗਿਆ
ਸੋ ਗਹਿਲੀਨ ਦੇਖ ਕੁਤਵਾਲਾ
ਤੇ ਕੋਤਵਾਲ ਨੇ ਪਕੜ ਲਿਆ ਉਸ ਆਜੜੀ ਨੂੰ ਪੁੱਛਣ ਲੱਗਾ ਕਿੱਥੋਂ ਲਿਆਇਆ ਇਹ ਮੁੰਦਰੀ ਇਹ ਦੁਸ਼ਾਲਾ ਕਿੱਥੋਂ ਲਿਆਇਆ
ਸੰਗ ਸਿਪਾਹੀ ਲੈ ਕਰ ਗਯੋ
ਉਹ ਆਪਣੇ ਨਾਲ ਸਿਪਾਹੀ ਲੈ ਕੇ ਗਿਆ
ਉਪਬਨ ਆਏ ਬਤਾਵਤ ਭਯੋ
ਬਾਗ ਵਿੱਚ ਸਤਿਗੁਰੂ ਜੀ ਨੂੰ ਉਹਨੇ ਆਜੜੀ ਨੇ ਆ ਕੇ ਦੱਸ ਦਿੱਤਾ ਵੀ ਇਹਨਾਂ ਦੀਆਂ ਨੇ ਵਸਤੂਆਂ ਹਾਂਜੀ
ਤੇ ਤੇਲੇ ਸੰਗ ਦੁਰਗ ਉਤਾਰੇ
ਸਤਿਗੁਰੂ ਜੀ ਨੂੰ ਵੇਖ ਕੇ ਉਹਨਾਂ ਨੇ ਗ੍ਰਿਫਤਾਰ ਕੀਤਾ ਇਹ ਸਾਰੀ ਲੀਲਾ ਉਹਨਾਂ ਨੇ ਆਪ ਰਚੀ ਹੈ ਕੌਣ ਉਹਨਾਂ ਨੂੰ ਪਕੜ ਸਕਦਾ ਸੀ ਆਪ ਹੀ ਭੇਜੀ ਮੁੰਦਰਕਾ ਆਪ ਹੀ ਦੁਸ਼ਾਲਾ ਭੇਜਿਆ ਆਪ ਹੀ ਗ੍ਰਿਫਤਾਰੀ ਦਿੱਤੀ ਔਰ ਲੈ ਕੇ ਸਤਿਗੁਰਾਂ ਨੂੰ ਆਗਰੇ ਦੇ ਕਿਲੇ ਚ ਆ ਗਿਆ
ਇਮ ਸਤਿਗੁਰ ਤਿਸ ਥਾਨ ਸਿਧਾਰੇ
ਉੱਥੋਂ ਫਿਰ ਸਤਿਗੁਰੂ ਜੀ ਦਿੱਲੀ ਗਏ ਆਪਣੀ ਇੱਛਾ ਨਾਲ ਹੀ ਗਏ ਹਨ
ਕਾਰਾਗ੍ਰਹਿ ਤੀਜੇ ਛੁੱਟ ਆਏ
ਜਿਹੜੇ ਸਿੱਖ ਛੁੱਟ ਕੇ ਆਏ ਨੇ ਕਾਰਾਗ੍ਰਹਿ ਤੋਂ ਉਹ ਇਹ ਸਾਰੀ ਗੱਲਬਾਤ ਦੱਸ ਰਹੇ ਹਨ
ਸਭ ਇਤਿਹਾਦਿਕ ਪ੍ਰਸੰਗ ਸੁਣਾਏ
ਉਹ ਇਹ ਪ੍ਰਸੰਗ ਖੁਦ ਸੁਣਾਉਂਦੇ ਵੀ ਸਤਿਗੁਰੂ ਜੀ ਨੇ ਆਪ ਗ੍ਰਿਫਤਾਰੀ ਦਿੱਤੀ ਹੈ
ਕਾਰਨ ਕਰਨ ਆਪ ਹੀ ਕੀਨਾ
ਇਹ ਸਾਰੇ ਕਾਰਨ ਜੋ ਕੁਝ ਵੀ ਹੈ ਖੁਦ ਨੌਵੇਂ ਪਾਤਸ਼ਾਹ ਦੇ ਆਪਣੇ ਹੀ ਵਰਤਾਏ ਹੋਏ ਨੇ ਕਿਉਂਕਿ ਉਹਨਾਂ ਨੇ ਜਰਵਾਣਿਆਂ ਦੇ ਰਾਜ ਭਾਗ ਦੀਆਂ ਜੜ੍ਹਾਂ ਪੁੱਟਣੀਆਂ ਹਨ
ਕੋ ਨਾ ਹਟਾਏ ਸਕੈ ਹਿਤ ਭੀਨਾ
ਕੋਈ ਨਹੀਂ ਉਹਨਾਂ ਨੂੰ ਰੋਕ ਸਕਦਾ ਜੇ ਉਹ ਆਪਣੀ ਮਰਜ਼ੀ ਦੇ ਮਾਲਕ ਨੇ ਆਪ ਸੁਤੰਤਰ ਹਨ
ਕਰੋ ਆਨੰਦਪੁਰ ਕੀ ਅਬ ਤਿਆਰੀ
ਤੇ ਉਹਨਾਂ ਨੇ ਜੇ ਹੁਕਮ ਕੀਤਾ ਤੇ ਆਪਾਂ ਆਨੰਦਪੁਰ ਸਾਹਿਬ ਚੱਲੀਏ ਆਨੰਦਪੁਰ ਸਾਹਿਬ ਦੇ ਚੱਲਣ ਦੀ ਤਿਆਰੀ ਕਰੀਏ
ਸੁਣ ਮਾਤਨ ਦ੍ਰਿਗਿਆ ਸੁਣ ਡਾਰੀ
ਸੁਣ ਕੇ ਮਾਤਾ ਜੀ ਦੇ ਨੇਤਰ ਭਰ ਆਏ ਮਾਤਾ ਜੀ ਦੀਆਂ ਅੱਖਾਂ ਚੋਂ ਹੰਝੂ ਵਹਿ ਤੁਰੇ
ਦੀਰਘ ਸਵਾਸ ਲੇਤ ਬਹੁ ਬਾਰੀ
ਲੰਮਾ ਜਿਹਾ ਸਾਹ ਲੈ ਕੇ ਬੋਲਦੇ ਹਨ
ਕਰਤਾ ਪੁਰਖ ਕਹਾਂ ਕਰਕਾਰੀ
ਕਹਿੰਦੇ ਵੇਖੋ ਕਰਤਾ ਪੁਰਖ ਦੀ ਕੀ ਖੇਡ ਹੈ ਮੇਰੀ ਇਸ ਉਮਰ ਵਿੱਚ ਮਾਤਾ ਨਾਨਕੀ ਜੀ ਬਿਰਧ ਸਨ ਵੀ ਇਸ ਉਮਰ ਚ ਮੈਂ ਇਹ ਕਿਹੜੇ ਦਿਨ ਵੇਖ ਰਹੀ ਹਾਂ
ਬਿਨਾ ਮਿਲੇ ਬਿਨ ਭਨੇ ਪਿਆਨੇ
ਮਿਲੇ ਨਹੀਂ ਕੋਈ ਬਚਨ ਨਹੀਂ ਹੋਏ ਕੋਈ ਗੱਲਬਾਤ ਨਹੀਂ ਹੋਈ ਵੀ ਕਿਉਂ ਜਾਣਾ ਕੀ ਕਰ ਰਹੇ ਨੇ ਕਿਸੇ ਤਰ੍ਹਾਂ ਦਾ ਕੋਈ ਭੇਦ ਨਹੀਂ ਦੱਸਿਆ
ਸੰਕਟ ਮਹਿ ਕਰ ਸਭ ਗਲਤਾਨੇ
ਇਹ ਤਾਂ ਬੜਾ ਵੱਡਾ ਡਾਢਾ ਸੰਕਟ ਹੈ ਵਿਛੋੜੇ ਦਾ ਜਿਹਦੇ ਚ ਅਸੀਂ ਗਲਤ ਹੋ ਰਹੇ ਹਾਂ
ਹਮ ਤੇ ਅਬ ਕੁਛ ਕਰਿਓ ਨਾ ਜਾਏ
ਪਰ ਹੁਣ ਅਸੀਂ ਕੀ ਕਰ ਸਕਦੇ ਹਾਂ ਸਾਡੇ ਕੋਲੋਂ ਕੁਝ ਨਹੀਂ ਹੁੰਦਾ
ਸੋਚਤ ਚਿਤਨਿਸ ਦਿਓ ਸਭ ਤਾਏ
ਸੋਚਦੇ ਹਾਂ ਰਾਤ ਦਿਨ ਬੀਤਦੇ ਹਨ
ਫਿਰੇ ਗਿਰਾਮ ਇਸੇ ਲਖੈ ਨਾ ਕੋਈ
ਇੱਥੇ ਆਪਾਂ ਇਸ ਪਿੰਡ ਚ ਟਿਕੇ ਹਾਂ ਇੱਥੇ ਪਤਾ ਨਹੀਂ ਕਿਸੇ ਨੂੰ ਤੇ ਲਾਲ ਜੀ ਆਪਾਂ ਨਾ ਹੀ ਜਾਈ ਆਨੰਦਪੁਰ ਸਾਹਿਬ ਗਏ ਸਾਰੀ ਦੁਨੀਆਂ ਨੂੰ ਪਤਾ ਲੱਗ ਜਾਏਗਾ ਤੇ ਇੱਥੇ ਬੈਠੇ ਆ ਲੁੱਕ ਕੇ ਕਿਸੇ ਤਰ੍ਹਾਂ ਦਾ ਕਿਸੇ ਨੂੰ ਪਤਾ ਨਹੀਂ
ਕੇਤਕ ਸਮੇਂ ਬਤੀਤਨ ਹੋਈ
ਹਾਲੇ ਕੁਝ ਸਮਾਂ ਉਡੀਕ ਲੋ ਕੁਝ ਸਮਾਂ ਇੱਥੇ ਰਹਿ ਲਈਏ
ਅਬ ਲੋ ਤੁਮ ਕੁਛ ਭਏ ਨਾ ਸਿਆਣੇ
ਕਿਉਂਕਿ ਹਾਲੇ ਤੁਸੀਂ ਵੱਡੇ ਨਹੀਂ ਹੋਏ ਹਾਲੇ ਤੁਸੀਂ ਬਾਲ ਰੂਪ ਵਿੱਚ ਹੋ
ਹਮ ਕਿਆ ਕਹੇ ਕਰੋ ਜਿਮ ਜਾਣੇ
ਅੱਗੇ ਤੁਹਾਡੀ ਜਿਵੇਂ ਮਰਜ਼ੀ ਅਸੀਂ ਕੁਝ ਕਹਿ ਨਹੀਂ ਸਕਦੇ
ਕਿਸ ਵਿਧ ਹੋਤ ਨਾ ਮਨ ਉਤਸ਼ਾਹੂ
ਸਾਡੇ ਮਨ ਚ ਹੌਸਲਾ ਨਹੀਂ ਪੈਂਦਾ ਆਨੰਦਪੁਰ ਸਾਹਿਬ ਜਾਣ ਨੂੰ
ਚਿੰਤਾ ਗਨ ਜਾਰਤ ਉਰ ਮਾਹੂ
ਚਿੰਤਾ ਸਾਡੇ ਹਿਰਦਿਆਂ ਨੂੰ ਦਉਂਦੀ ਹੈ
ਸੁਣ ਬੋਲੇ ਮਾਤਨ ਕਹਿ ਬੈਨ
ਮਾਤਾ ਜੀ ਹੁਣਾਂ ਦੇ ਬਚਨ ਸੁਣ ਕੇ ਕਲਗੀਧਰ ਜੀ ਬੋਲੇ
ਗੁਰ ਕਰੁਣਾ ਤੇ ਹਮਕੋ ਭੈਣ
ਕਹਿਣ ਲੱਗੇ ਮਾਤਾ ਜੀ ਗੁਰੂ ਦੀ ਕਿਰਪਾ ਨਾਲ ਸਾਨੂੰ ਕੋਈ ਭੈ ਨਹੀਂ
ਮੋਤੇ ਛਪਿਓ ਜਾਏ ਕਿਤ ਨਾਹੀ
ਮੇਰੇ ਕੋਲੋਂ ਨੀ ਲੁਕਿਆ ਜਾਂਦਾ ਇੱਥੇ ਕਿਸੇ ਥਾਂ
ਕਬਲੋ ਬੈਠ ਰਹੋ ਘਰ ਮਾਹੀ
ਕਦੋਂ ਦਾ ਕਦੋਂ ਤੱਕ ਅਸੀਂ ਇੱਥੇ ਲੁਕ ਕੇ ਬੈਠੇ ਰਹਾਂਗੇ
ਕਬਲੋ ਤਜੈ ਆਨੰਦਪੁਰ ਥਾਨਾ
ਕਦੋਂ ਤੱਕ ਆਪਣੀ ਨਗਰੀ ਆਨੰਦਪੁਰ ਸਾਹਿਬ ਛੱਡ ਕੇ ਇੱਥੇ ਬੈਠੇ ਰਵਾਂਗੇ ਪਰਦੇਸੀਆਂ ਵਾਂਗੂ
ਬਿਨਾਂ ਬਸਨ ਮਹਿ ਕੋ ਗੁਣ ਜਾਨਾ
ਦੱਸੋ ਆਨੰਦਪੁਰ ਸਾਹਿਬ ਦੇ ਵਿੱਚ ਵਸਣ ਤੋਂ ਬਿਨਾਂ ਇੱਥੇ ਕੀ ਸਾਡਾ ਗੁਣ ਹੋ ਰਿਹਾ ਕੀ ਭਲਾ ਹੋ ਰਿਹਾ
ਅਬ ਮੇਰੋ ਚਿਤ ਪਰਚਤ ਨਾਹੀ
ਮੇਰਾ ਮਨ ਨੀ ਹੁਣ ਇੱਥੇ ਪਰਚਦਾ ਮਾਤਾ ਜੀ
ਬਹੁਰ ਚਲਣ ਪਿਤ ਆਸ ਮਾਹੀ
ਨਾਲੇ ਹੁਣ ਪਿਤਾ ਜੀ ਦੀ ਆਗਿਆ ਹੈ ਉਹਨਾਂ ਦਾ ਹੁਕਮ ਸਾਨੂੰ ਮੰਨਣਾ ਚਾਹੀਦਾ ਹੈ
ਮਾਂ ਤੁਲ ਸਭ ਸਮਾਜ ਲੈ ਆਇਓ
ਮਾਮਾ ਕਿਰਪਾਲ ਚੰਦ ਜੀ ਸਾਰਾ ਕੁਝ ਲੈ ਆਏ ਨੇ ਰਾਜ ਸਮਾਜ ਤੇ ਆਪਾਂ ਹੁਣ ਤਿਆਰੀ ਕਰੀਏ ਚੱਲਣ ਦੀ
ਬੈਠਣ ਇਹਾ ਨਹੀਂ ਮਨ ਪਾਇਓ
ਹੁਣ ਸਾਡਾ ਮਨ ਨਹੀਂ ਪਾਉਂਦਾ ਇੱਥੇ ਰਹਿਣ ਨੂੰ
ਇਮ ਕਰ ਮਸਲਤ ਹੁਕਮ ਬਖਾਨਾ
ਏਦਾਂ ਸਲਾਹ ਕਰਕੇ ਹੁਕਮ ਕਰ ਦਿੱਤਾ
ਤਿਆਰੀ ਕਰੋ ਪ੍ਰਾਤ ਪ੍ਰਸਥਾਨਾ
ਆਪ ਹੀ ਹੁਕਮ ਕਰਤਾ ਭਾਈ ਤਿਆਰੀ ਕਰੋ ਕੱਲ ਸਵੇਰੇ ਹੀ ਕੂਚ ਕਰਾਂਗੇ ਆਨੰਦਪੁਰ ਸਾਹਿਬ ਨੂੰ
ਦਾਸ ਬਰਿੰਦ ਕੋ ਕਹਿ ਇਮ ਦਯੋ
ਸਾਰਿਆਂ ਦਾਸਾਂ ਨੂੰ ਹੁਕਮ ਕਰ ਦਿੱਤਾ ਮਾਮਾ ਕਿਰਪਾਲ ਚੰਦ ਜੀ ਨੂੰ ਵੀ ਕਹਿ ਦਿੱਤਾ
ਸਭ ਮਹਿ ਬੀਤਤ ਗਮਨ ਤਬ ਭਇਓ
ਇਹ ਗੱਲ ਪ੍ਰਗਟ ਹੋ ਗਈ ਸਾਰੇ ਲਖਨੌਰ ਸਾਹਿਬ ਦੇ ਵਾਸੀਆਂ ਤੱਕ ਖਬਰ ਪਹੁੰਚੀ
ਜੋ ਜਿਸ ਚਾਹੀਏ ਸੋ ਤਿਸ ਲੀਨ
ਜਿਹਨੂੰ ਜਿਹਨੂੰ ਜੋ ਚਾਹੀਦਾ ਸੀ ਉਹ ਲੈ ਲਿਆ
ਤਿਆਰੀ ਕੀ ਨਿਜ ਆਇਸ ਦੀਨ
ਸਤਿਗੁਰੂ ਜੀ ਨੇ ਆਗਿਆ ਕਰ ਦਿੱਤੀ ਤਿਆਰੀ ਕਰਨ ਦੀ
ਸਭ ਵਾਹਨ ਦਾਨ ਤ੍ਰਿਣ ਚਾਰ
ਵਾਹਨ ਤਿਆਰ ਕੀਤੇ ਉਹਨਾਂ ਨੂੰ ਦਾਣਾ ਪੱਠਾ ਪਾ ਕੇ ਰਜਾ ਲਿਆ
ਮਰਦਤ ਅੰਗਨ ਸਰਬ ਸੁਧਾਰ
ਘੋੜਿਆਂ ਨੂੰ ਮਲਦੇ ਆ ਨਿਹਾਰੀਆਂ ਦਿੰਦੇ ਆ ਖਰਖਰਾ ਫੇਰਦੇ ਆ ਵੀ ਕੱਲ ਨੂੰ ਇਹਨਾਂ ਨੇ ਪੈਂਡਾ ਤੈਅ ਕਰਨਾ ਗਰੀਬ ਨਵਾਜ ਪਾਤਸ਼ਾਹ ਜੀ ਲਖਨੌਰ ਸਾਹਿਬ ਤੋਂ ਚਾਲਾ ਮਾਰ ਰਹੇ ਹਨ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ ਗਰੀਬ ਨਵਾਜ ਸਾਹਿਬ ਜੀ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ